मस्त साथी को सर से पीने चले। याद रखो अगर उठ गई एक नजर वो नजर,
याद रखो अगर उठ गई एक नजर,
जितने खाली है सब जाम भर जाएंगे।
याद रखो अगर उठ गई एक नजर,
मुश्किल है आका किधर जाए हम, आप ही घर न लेंगे हमारी खबर मोहम्मद,
आप ही घर न लेंगे हमारी खबर,
हम मुसीबत के मारे किधर जाएंगे,
आप ही घर न लेंगे
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ,
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ,
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਮ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ अब महफूज हाथों में है। टर्म्स एंड कंडीशन apply।
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
आल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर
6478682458986245
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
काश घर पैसे भेजना आसान ते सुखाला हुंदा CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तो कैश पिकअप कर सकदे हन यानी कि ओ पैसा उसे दिन लै सकदे हन जिवें कि ए दिन अते ए दिन जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो वधेरी जानकारी लई CIBC.com/cashpickup ते जाओ शर्तां अते CIBC फॉरन एक्सचेंज रेट्स लागू CIBC एम्बिशंस मेड रियल
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਣ ਦੀਆਂ ਖਬਰਾਂ ਤੋਂ ਉੱਤਰੀ ਯੋਰਕ ਦੇ ਵਿੱਚ ਇੱਕ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਇੱਕ ਵਿਅਕਤੀ ਸ਼ੱਕੀ ਪੁਲਿਸ ਨੇ ਮਿਲਟਨ ਦੇ ਵਿੱਚ ਹਿੰਸਕ ਹਥਿਆਰਬੰਦ ਮਿਲਟਨ ਦੇ ਘਰ ਹਮਲੇ ਦੇ ਬਾਰੇ ਜਾਣਕਾਰੀ ਮੰਗੀ ਛੋਟੇ ਜਹਾਜ਼ ਅਜੈਕ ਸੀ ਓਨਟੈਰੀਓ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਵੱਖ ਵੱਖ ਤਰੀਕਾਂ ਤੇ ਮਨਾਇਆ ਜਾ ਰਿਹਾ ਹੈ ਪ੍ਰਕਾਸ਼ ਪੁਰਬ ਨਵਜੋਤ ਸਿੱਧੂ ਦੀ ਪਟੀਸ਼ਨ ਤੇ NGT ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੁਣ ਖਬਰਾਂ ਵਿਸਥਾਰ ਨਾਲ ਉਧਰ ਟੋਰਾਂਟੋ ਪੁਲਿਸ ਦੇ ਵੱਲੋਂ ਉੱਤਰੀ ਯੋਰਕ ਦੇ ਵਿੱਚ ਸੋਮਵਾਰ ਦੇ ਰਾਤ ਚਾਕੂ ਮਾਰਨ ਤੋਂ ਬਾਅਦ ਇੱਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਸ਼ੱਕੀ ਮੰਨਿਆ ਗਿਆ ਇਹ ਘਟਨਾ ਰਾਤ 10:30 ਤੋਂ ਬਾਅਦ ਵਾਪਰੀ ਹੈ ਫਿੰਚ ਐਵਨਿਊ ਈਸਟ ਅਤੇ ਯੋਂਗ ਸਟਰੀਟ ਦੇ ਨੇੜੇ ਗਿਲੋਡੇਲ ਏਰੀਏ ਦੇ ਵਿੱਚ ਇਹ ਘਟਨਾ ਵਾਪਰੀ ਪੁਲਿਸ ਨੇ ਦੱਸਿਆ ਹੈ ਕਿ ਮੌਕੇ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ 18 ਸਾਲਾ ਵਿਅਕਤੀ ਚਾਕੂ ਦੇ ਜ਼ਖਮਾਂ ਦੇ ਨਾਲ ਮਿਲਿਆ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਣਪਛਾਤੇ ਵਿਅਕਤੀ ਦੀ ਹੁਣ ਪਹਿਚਾਣ ਕੀਤੀ ਜਾ ਰਹੀ ਹੈ ਇਸ 18 ਸਾਲਾ ਵਿਅਕਤੀ ਨੂੰ ਸੱਟਾਂ ਦੇ ਨਾਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ ਹਾਲਟਨ ਏਰੀਏ ਦੇ ਵਿਚ ਪੁਲਿਸ ਮਿਲਟਨ ਦਾ ਇਕ ਨਿਸ਼ਾਨਾ ਘਰ ਹਮਲੇ ਦੀ ਜਾਂਚ ਵਿਚ ਜਨਤਾ ਤੋਂ ਹੈਲਪ ਮੰਗ ਰਿਹਾ ਹੈ ਪੁਲਿਸ ਦਸਿਆ ਕਿ ਐਤਵਾਰ ਅੱਧੀ ਰਾਤ ਨੂੰ 3 ਸ਼ੱਕੀ ਮਾਸਕ ਪਹਿਨ ਕੇ ਤੇ ਹਥਿਆਰਾਂ ਨਾਲ ਲੈਸ ਕਮਰਸ਼ੀਅਲ ਸਟਰੀਟ ਤੇ ਇਕ ਤਾਲਾ ਬੰਦ ਘਰ ਵਿਚ ਦਾਖਲ ਹੋਏ ਫਿਰ ਉਨ੍ਹਾਂ ਨੇ ਕਥਿਤ ਤੌਰ ਤੇ ਮਕਾਨ ਦੇ ਮਾਲਕਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਤੋਂ ਨਕਦੀ ਦੇਣ ਤੇ ਨਿੱਜੀ ਜਾਇਦਾਦ ਖੋਹਣ ਦੀ ਵੀ ਮੰਗ ਕੀਤੀ ਸੀ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਧਰ ਪੁਲਿਸ ਦਾ ਕਹਿਣਾ ਕਿ ਛੋਟੇ ਜਹਾਜ਼ ਨੇ ਸੋਮਵਾਰ ਰਾਤ ਅਜੈਕਸ ਓਨਟੈਰੀਓ ਦੇ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਇਹ ਉਸ ਵੇਲੇ ਹੋਈ ਜਦੋਂ ਉਸਦਾ ਇੰਜਨ ਫੇਲ ਹੋ ਗਿਆ ਦਰਹਾਮ ਰੀਜਨਲ ਪੁਲਿਸ ਨੇ ਕਿਹਾ ਕਿ ਇਹ ਬੇਲੀ ਸਟਰੀਟ ਈਸਟ ਅਤੇ ਓਨਲੇ ਰੋਡ ਸਾਊਥ ਤੇ ਇਹ ਘਟਨਾ ਵਾਪਰੀ ਮੀਡੀਆ ਅਧਿਕਾਰੀਆਂ ਨੇ CCTV ਨਿਊਜ਼ ਟੋਰਾਂਟੋ ਨੂੰ ਪੁਸ਼ਟੀ ਕੀਤੀ ਹੈ ਕਿ ਜਹਾਜ਼ ਦੇ ਪਾਇਲਟ ਨੇ ਇੰਜਨ ਫੇਲ ਹੋਣ ਤੋਂ ਬਾਅਦ ਜਹਾਜ਼ ਨੂੰ ਸੜਕ ਮਾਰਗ ਤੇ ਉਤਾਰਨ ਲਈ ਗਾਈਡ ਕੀਤਾ ਸੀ ਉਧਰ ਪੰਜਾਬ ਵਿਚ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਸਿੱਖ ਸੰਗਤ ਦੇ ਲਈ ਨਿਰੰਤਰ ਦੁਵਿਧਾ ਦਾ ਕਾਰਨ ਬਣਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਭਾਰਤ ਦੇ ਵਿਚ 17 ਜਨਵਰੀ ਨੂੰ ਮਨਾਇਆ ਜਾ ਰਿਹਾ ਜਦਕਿ ਪਾਕਿਸਤਾਨ ਦੇ ਵਿਚ ਇਹ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾ ਚੁੱਕਿਆ ਵੱਖ ਵੱਖ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਅਤੇ ਹੋਰ ਦਿਨ ਤਿਉਹਾਰ ਵੱਖ ਵੱਖ ਮੁਲਕਾਂ ਦੇ ਵਿਚ ਵੱਖ ਵੱਖ ਤਰੀਕਾਂ ਤੇ ਮਨਾਉਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਹ ਸਿਲਸਿਲਾ ਲਗਭਗ 2010 ਤੋਂ ਨਿਰੰਤਰ ਜਾਰੀ ਹੈ ਪਿਛਲੇ ਵਰੇ ਵੀ ਪ੍ਰਕਾਸ਼ ਪੁਰਬ 2 ਵੱਖ ਵੱਖ ਤਰੀਕਾਂ ਤੇ ਪਾਕਿਸਤਾਨ ਦੇ ਵਿਚ 5 ਜਨਵਰੀ 2023 ਨੂੰ ਤੇ ਭਾਰਤ ਦੇ ਵਿਚ 29 ਦਸੰਬਰ 2022 ਨੂੰ ਮਨਾਇਆ ਗਿਆ ਸੀ ਪ੍ਰਕਾਸ਼ ਪੁਰਬ ਅਤੇ ਹੋਰ ਗੁਰਪੁਰਬਾਂ ਦੀਆਂ ਤਰੀਕਾਂ ਦੇ ਵਿਚ ਇਹ ਵੱਖਰੀਵਾਂ ਸਿਰਫ਼ ਨਾਨਕ ਸ਼ਾਹੀ ਕੈਲੰਡਰ ਦੇ ਵਿਵਾਦ ਦੇ ਕਾਰਨ ਹੋਇਆ। ਮੂਲ ਨਾਨਕ ਸ਼ਾਹੀ ਕੈਲੰਡਰ 2003 ਦੇ ਵਿਚ ਬਣਾਇਆ ਤੇ ਲਾਗੂ ਕੀਤਾ ਗਿਆ ਸੀ। ਇਹ ਕੈਲੰਡਰ 2009 ਤੱਕ ਲਾਗੂ ਰਿਹਾ, ਪਰ 2010 ਦੇ ਵਿਚ ਇਸ ਵਿਚ ਸੋਧ ਦੇ ਨਾਂ ਤੇ ਇਸ ਨੂੰ ਮੁੜ ਵਿਕਰਮੀ ਕੈਲੰਡਰ ਦਾ ਰੂਪ ਦੇ ਦਿੱਤਾ ਗਿਆ। ਮੁੜ 2015 ਦੇ ਵਿਚ ਇਸ ਨੂੰ ਪੂਰਨ ਵਿਕਰਮੀ ਕੈਲੰਡਰ ਦਾ ਨਾਂ ਦਿੱਤਾ ਗਿਆ, ਪਰ ਇਸ ਦਾ ਨਾਂ ਨਾਨਕ ਸ਼ਾਹੀ ਕੈਲੰਡਰ ਰਹਿਣ ਦਿੱਤਾ ਗਿਆ। ਨਾਨਕ ਸ਼ਾਹੀ ਕੈਲੰਡਰ ਦੇ ਵਿਚ ਕੀਤੀ ਗਈ ਸੋਧ ਤੋਂ ਬਾਅਦ ਪਾਕਿਸਤਾਨ ਚ ਗੁਰਦੁਆਰਾ ਦਾ ਪ੍ਰਬੰਧ ਦੇਖ ਰਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਹੀ ਮੰਨਿਆ ਜਾ ਰਿਹਾ, ਜਦਕਿ ਭਾਰਤ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸੋਧਦੇ ਹੋਏ ਨਾਨਕ ਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਹੈ। PSGPC ਤੋਂ ਇਲਾਵਾ ਹੋਰ ਵੀ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਜਾ ਰਹੀ ਹੈ। ਬੀਤੇ ਦਿਨ ਇਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇ ਅਕਾਲ ਤਖ਼ਤ ਦੇ ਵੱਲੋਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਕੋਲ ਭੇਜਿਆ ਜਾਵੇਗਾ ਤਾਂ ਇਸ ਮਾਮਲੇ ਦੀ ਤੇ ਵਿਚਾਰ ਕਰਨਗੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਵੱਲੋਂ ਸੋਧੇ ਹੋਏ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਭਲਕੇ 16 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਜਾਵੇਗਾ ਤੇ 17 ਜਨਵਰੀ ਨੂੰ ਗੁਰਪੁਰਬ ਮਨਾਇਆ ਜਾਵੇਗਾ। ਉਧਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਦੇ ਵੱਲੋਂ ਪੰਜਾਬ ਦੇ ਰੂਪਨਗਰ ਦੇ ਵਿਚ ਗੈਰ ਕਾਨੂੰਨੀ ਖਨਨ ਦੇ ਮਾਮਲੇ ਚ ਦਾਇਰ ਪਟੀਸ਼ਨ ਤੇ ਸੂਬਾ ਸਰਕਾਰ, ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ। ਪਟੀਸ਼ਨ ਦੇ ਵਿਚ ਗੈਰ ਕਾਨੂੰਨੀ ਖਨਨ ਰੁਕਵਾਉਣ ਅਤੇ ਸਬੰਧਤ ਅਧਿਕਾਰੀਆਂ ਦੇ ਖਿਲਾਫ਼ ਜਾਂਚ ਮਗਰੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਹੇਠਲੇ ਬੈਂਚ ਨੇ ਅੱਜ ਐਡਵੋਕੇਟ ਕੇਸੀ ਮਿੱਤਲ ਦੇ ਅਭਿਮਨਿਊ ਵਾਲਿਆਂ ਦੇ ਵੱਲੋਂ ਦਾਇਰ ਹਲਫ਼ਨਾਮਿਆਂ ਤੇ ਸੁਣਵਾਈ ਮਗਰੋਂ ਸਾਰਿਆਂ ਸਬੰਧਤ ਧਿਰਾਂ ਤੋਂ ਜਵਾਬ ਮੰਗਿਆ ਤੇ ਮਾਮਲੇ ਦੀ ਸੁਣਵਾਈ 11 ਮਾਰਚ ਨੂੰ ਤੈਅ ਕਰ ਦਿੱਤੀ ਗਈ ਹੈ। ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਟੀਸ਼ਨ ਦੇ ਵਿਚ ਕਿਹਾ ਕਿ ਮੈਂ ਪੰਜਾਬ ਦੇ ਕੁਝ ਸ਼ੁਭ ਚਿੰਤਕਾਂ ਨਾਲ ਮਿਲ ਕੇ NGT ਦਿੱਲੀ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਹੈ ਤਾਂ ਜੋ ਤੁਰੰਤ ਸੁਧਾਰ ਦੇ ਲਈ ਕਦਮ ਚੁੱਕੇ ਜਾਣ ਤੇ ਰੂਪਨਗਰ ਪੰਜਾਬ ਦੇ ਸਾਰੇ ਗੈਰ ਕਾਨੂੰਨੀ ਖਨਨ ਤੇ ਰੋਕ ਲਗਾਈ ਜਾਵੇ। ਪੰਜਾਬ ਦੇ ਵਿਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੇ ਕਾਰਨ ਜਿੱਥੇ ਸਾਰੇ ਉੱਤਰੀ ਭਾਰਤ ਦੇ ਰਾਜਾਂ ਦੇ ਵਿਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਪੰਜਾਬ ਦੇ ਵਿਚ ਘੱਟੋ ਘੱਟ ਤਾਪਮਾਨ ਮਨਫੀ ਹੋ ਗਿਆ। ਪੰਜਾਬ ਦਾ ਨਵਾਂ ਸ਼ਹਿਰ ਤੇ ਹਰਿਆਣੇ ਦਾ ਮਹਿੰਦਰਗੜ੍ਹ ਸਭ ਤੋਂ ਠੰਡੇ ਸ਼ਹਿਰ ਰਹੇ। ਨਵਾਂ ਸ਼ਹਿਰ ਦੇ ਬੱਲੋਵਾਲ ਸੌਂਖੜੀ ਦੇ ਵਿਚ ਘੱਟੋ ਘੱਟ ਤਾਪਮਾਨ ਮਨਫੀ 0.2 ਡਿਗਰੀ ਤੇ ਮਹਿੰਦਰਗੜ੍ਹ ਦੇ ਵਿਚ ਘੱਟੋ ਘੱਟ ਤਾਪਮਾਨ 0.4 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 16 ਜਨਵਰੀ ਨੂੰ ਵੀ ਪੰਜਾਬ ਚ ਸੰਘਣੀ ਧੁੰਦ ਤੇ ਠੰਡ ਦਾ ਰੈਡ ਅਲਰਟ ਜਾਰੀ ਕੀਤਾ। ਦੂਜੇ ਪਾਸੇ ਕੌਮੀ ਰਾਜਧਾਨੀ ਦਿੱਲੀ ਚ ਅੱਜ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ, ਜਿੱਥੇ ਤਾਪਮਾਨ 3.3 ਡਿਗਰੀ ਦਰਜ ਕੀਤਾ ਗਿਆ। ਇਸ ਬੁਲੇਟਿਨ ਦੀਆਂ ਚੋਣ ਦੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਉੱਤਰੀ ਯੋਰਕ ਦੇ ਵਿਚ ਇਕ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਇਕ ਵਿਅਕਤੀ ਸ਼ੱਕੀ। ਪੁਲਿਸ ਨੇ ਮਿਲਟਨ ਦੇ ਵਿਚ ਹਿੰਸਕ ਹਥਿਆਰਬੰਦ ਮਿਲਟਨ ਦੇ ਘਰ ਹਮਲੇ ਦੇ ਬਾਰੇ ਜਾਣਕਾਰੀ ਮੰਗੀ। ਛੋਟੇ ਜਹਾਜ਼ ਅਜੈਕਸ ਦੀ ਓਨਟੈਰੀਓ ਦੇ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਬੁਲੇਟਿਨ ਦੇ ਨਾਲ ਨਾਲ ਆਪਣੇ ਦੋਸਤ ਐਸਆਰ ਠਾਕੁਰ ਨੂੰ ਹੁੰਦੇ ਇਜਾਜ਼ਤ।
आपके घर की खूबसूरती आपका जौक, खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 6473008473।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्की ते सोनी रिहायश जेड़ी शुरू होंदी है 4,90,490 डॉलर च। GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਚਾਵਰਾਲੀ ਮਾਰਸ ਸੈਂਟਰ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ,
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਪ।
ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਹੈ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
The current affairs to report, a bahut bahut swagat hai, main Ramanjeet Singh Sidhu. Aaj Tuesday, Mangalwar, 16 January 2024 ke 7:15 ka samay. ਸਾਡੇ ਸਟੂਡੀਓ ਦਾ ਨੰਬਰ ਹੈ 416-620-1778-416-620-1778 ਔਰ ਜੇ ਕਿਤੇ ਤੁਹਾਨੂੰ ਆਵਾਜ਼ ਦੇ ਵਿੱਚ ਕੋਈ ਦਿੱਕਤ ਆਉਂਦੀ ਹੋਵੇ, ਰੇਡੀਓ ਤੇ ਆਵਾਜ਼ ਅੱਛੀ ਤਰ੍ਹਾਂ ਸੁਣਾਈ ਨਾ ਦਿੰਦੀ ਹੋਵੇ ਤਾਂ ਤੁਸੀਂ 6478724900 ਦੇ ਟੈਲੀਫੋਨ ਦੇ ਜ਼ਰੀਏ ਵੀ ਇਹ ਪ੍ਰੋਗਰਾਮ ਲਾਈਵ ਡਾਇਰੈਕਟਲੀ ਹੀਅਰ ਸੁਣ ਸਕਦੇ ਹੋ। 6478724900 ਦੇ ਉੱਤੇ ਤੁਸੀਂ ਸੰਪਰਕ ਕਰਕੇ ਇਹ ਪ੍ਰੋਗਰਾਮ ਸੁਣ ਸਕਦੇ ਹੋ। ਔਰ ਐਡਵਰਟਾਈਜ਼ ਕਰਨ ਲਈ ਸਾਡੇ ਨਾਲ ਤੁਸੀਂ ਸ਼ਾਜ਼ੀਆ ਮਲਿਕ, ਸਾਡੇ ਸੇਲਸ ਰੈਪ੍ਰੈਜੈਂਟੇਟਿਵ ਦੇ 6472426-647-242-4746 ਤੇ ਤੁਸੀਂ ਉਹਨਾਂ ਨੂੰ ਸੰਪਰਕ ਕਰਕੇ ਹੋਰ ਵੇਰਵੇ ਹਾਸਲ ਕਰ ਸਕਦੇ ਹੋ। ਤੇ ਅੱਜ ਮੇਰੇ ਸਾਡੇ ਕੁਛ ਸੀਨੀਅਰ ਪੱਤਰਕਾਰ ਜੋਗਿੰਦਰ ਆਜ਼ਾਦ, ਉਹਨਾਂ ਨੇ ਇੱਕ ਸਵੇਰੇ ਸਵੇਰੇ ਇੱਕ ਨਜ਼ਮ ਭੇਜੀ ਤੇ ਨਾਲ ਉਹਦੇ ਬ੍ਰੈਕਟ ਵਿਚ ਲਿਖਿਆ ਕਿ ਬੈਠੇ ਬੈਠੇ ਖਿਆਲ ਆਇਆ, ਇਹ ਕਵਿਤਾ ਨਹੀਂ ਪਰ ਫਿਰ ਵੀ ਕੁਝ ਲਾਈਨਾਂ ਉਹਨਾਂ ਨੇ ਸਾਂਝੀਆਂ ਕੀਤੀਆਂ। ਰੋਟੀ ਸਭ ਤੋਂ ਵੱਡੀ ਕਵਿਤਾ ਹੈ, ਗਰਮ ਗਰਮ ਤਵੇ ਤੇ ਪੱਕਦੀ ਹੈ, ਹਰ ਕਿਨਾਰਾ ਸੇਕਿਆ ਜਾਂਦਾ ਹੈ, ਹੜ ਨਾ ਜਾਵੇ ਕਿਤੇ ਸਹਿਜੇ ਸਹਿਜੇ ਘੁਮਾਇਆ ਜਾਂਦਾ ਹੈ, ਫੁੱਲਣਾ ਚਾਹੀਦਾ ਹੈ ਇਸ ਦਾ ਇੱਕ ਪਾਸਾ, ਭੁੱਖੇ ਦੀ ਭੁੱਖ ਤਾਂ ਹੀ ਤ੍ਰਿਪਤ ਹੁੰਦੀ ਹੈ। ਰੋਟੀ ਸਭ ਤੋਂ ਵੱਡੀ ਕਵਿਤਾ ਹੈ। ਵਰਿਆਂ ਤੋਂ ਲਿਖ ਰਹੀਆਂ ਸਾਡੀਆਂ ਮਾਵਾਂ, ਨਾਨੀਆਂ, ਦਾਦੀਆਂ, ਜੀਵਨ ਸਾਥਣਾ, ਰਸੋਈ ਦੀਆਂ ਮਾਲਕਣਾ, ਰੋਟੀ ਸਭ ਤੋਂ ਵੱਡੀ ਕਵਿਤਾ ਹੈ। ਹੱਡ ਤੋੜ ਸਰਦ ਮੌਸਮ ਚ ਰਸੋਈ ਚ ਬੈਠ ਕੇ ਪੜਿਆ, ਹੋਰ ਵੀ ਆਨੰਦਿਤ ਕਰਦੀਆਂ ਹਨ ਇਹ ਮਿੱਠੀਆਂ ਮਿੱਠੀਆਂ ਗਰਮ ਗਰਮ ਕਵਿਤਾਵਾਂ। ਕਵਿਤਾ ਤੇ ਰੋਟੀ ਦੋਵੇਂ ਰਲ ਗੱਡ ਹੋਗੇ, ਪਰ ਇਹਦੇ ਲਈ ਬੜਾ ਮੁਕਾਮ ਹਾਸਲ ਕਰਨਾ ਪੈਣਾ ਕਿ ਕਵਿਤਾ ਤੇ ਰੋਟੀ ਰਲ ਗੱਡ ਹੋ ਜਾਣ, ਰੋਟੀ ਤੇ ਸੰਗੀਤ ਰਲ ਗੱਡ ਹੋ ਜਾਣ, ਰੋਟੀ ਤੇ ਚੰਗੇ ਵਿਚਾਰ ਰਲ ਗੱਡ ਹੋ ਜਾਣ। ਪਰ ਅਜੇ ਅਸੀਂ ਘੁੰਮਣ ਭੂਸੇ ਘੁੰਮਣ ਘੇਰੀਆਂ ਦੇ ਵਿਚ ਫਸੇ ਹੋਏ ਆ, ਦੇਖੋ ਉਹਨਾਂ ਚੋਂ ਕਦੋਂ ਪਾਰ ਵੱਜਦੇ ਆ। ਬਹੁਤੀਆਂ ਲੰਬੀਆਂ ਗੱਲਾਂ ਨੀ, ਅੱਜ ਕਈ ਤਰ੍ਹਾਂ ਦੀਆਂ ਦਿਲਚਸਪ ਖਬਰਾਂ ਨੇ ਤੇ ਕਈ ਨਿਰਾਸ਼ ਕਰਨ ਵਾਲੀਆਂ ਖਬਰਾਂ ਵੀ ਹੈਗੀਆਂ ਨੇ ਜਿਹੜੀਆਂ ਪੰਜਾਬ ਤੋਂ ਆਈਆਂ ਨੇ। ਸਕੂਲਾਂ ਦੇ ਪ੍ਰਬੰਧ ਦੀ ਵੀ ਗੱਲ ਹੈ, ਪੰਜਾਬ ਦੇ ਵਿੱਚ ਕਹਿੰਦੇ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਕੈਨੇਡਾ ਤੋਂ ਆਉਣ ਤੋਂ ਬਾਅਦ ਮੈਨੂੰ ਵੀ ਲੱਗਦਾ ਵੀ ਯਾਰ ਇਹਨੂੰ ਮੈਂ ਠੰਡ ਕਹਾਂ ਕਿ ਕੀ ਕਹਾਂ, 4 degrees Celsius ਵੱਧ ਤੋਂ ਵੱਧ 8 ਤੇ 4 ਵੀ ਬਰਦਾਸ਼ਤ ਕਰਨਾ ਔਖਾ ਤੇ ਉੱਥੇ 15-10 degrees minus ਜਦੋਂ ਹੁੰਦਾ ਇਹ ਕਹਿ ਦਿੰਦਾ ਵੀ ਚੱਲ ਕੋਈ ਨੀ ਅੱਜ ਦਿਨ ਮਾੜਾ ਨੀ ਹੈ, ਸਿਆਲਾਂ ਦੇ ਹਿਸਾਬ ਨਾਲ -15 ਤੱਕ ਵੀ ਅਸੀਂ ਕਹਿ ਦਿੰਦੇ ਹਾਂ ਕਿ ਲਿਆਉਣਾ ਹੋਏ ਤਾਂ ਬਹੁਤ ਠੀਕ ਮੌਸਮ ਹੈ। ਪਰ ਇੱਥੇ ਕੱਟਣੀ ਔਖੀ ਹੈ ਕਿਉਂਕਿ ਅਜੇ ਵੀ ਬੁਨਿਆਦੀ ਜ਼ਰੂਰਤਾਂ ਦੇ ਨਾਲ ਪੂਰਾ ਸੰਘਰਸ਼ ਚੱਲ ਰਿਹਾ, ਮਾੜਾ ਜਿਹਾ ਸੇਕ ਨਿੱਤ ਕਰਨਾ ਵੀ ਔਖਾ। ਸਕੂਲਾਂ ਦੇ ਵਿੱਚ ਲਗਾਤਾਰ ਛੁੱਟੀਆਂ ਦਾ ਦੌਰ ਚੱਲ ਰਿਹਾ, ਮੈਂ ਸੋਚਿਆ ਕਿ ਜੇ ਅੱਜ ਪੰਜਾਬ ਤੇ ਭਾਰਤ 4 degrees Celsius ਤਾਪਮਾਨ ਤੇ ਵੀ ਸਕੂਲ ਚੱਲਦੇ ਨਹੀਂ ਰੱਖ ਸਕਦੇ ਤੇ ਫੇਰ ਆਪਾਂ ਕਿੱਥੇ ਆ ਕੇ ਖੜੇ ਆ, ਤੇ ਬੱਚਿਆਂ ਨੂੰ ਘਰਾਂ ਵਿੱਚ ਰੱਖ ਕੇ ਕੰਮ ਹੋ ਜਾਊਗਾ, ਜਿਹਨਾਂ ਦੀਆਂ ਮਾਵਾਂ ਕੰਮਾਂ ਤੇ ਜਾਂਦੀਆਂ ਨੇ ਉਹਨਾਂ ਦਾ ਕੀ ਹਿਸਾਬ ਹੋਊਗਾ। ਮਤਲਬ ਕਿ ਪਛੜਿਆਪਣ ਵੀ ਆਧੁਨਿਕ ਯੁੱਗ ਵਿੱਚ ਨਵੇਂ ਤਰ੍ਹਾਂ ਦਾ ਹੀ ਪਛੜਿਆਪਣ। ਅੱਗੇ ਇੱਕ ਬੰਦਾ ਕਮਾਉਂਦਾ ਸੀ, ਬਾਕੀ ਘਰੇ ਬਹੁਤੇ ਬਜ਼ੁਰਗ ਹੁੰਦੇ ਸੀ, ਔਰਤਾਂ ਹੁੰਦੀਆਂ ਸੀ, ਤਾਂ ਬੱਚਿਆਂ ਨੂੰ ਘਰ ਤੋਂ ਛੁੱਟੀ ਦਾ ਕੋਈ ਫਰਕ ਨੀ। ਹੁਣ ਕਈ ਵਾਰ ਕਹਿਣਗੇ ਜੀ 5ਵੀਂ ਤੱਕ ਦੇ ਬੱਚਿਆਂ ਨੂੰ ਛੁੱਟੀਆਂ ਨੇ, 5ਵੀਂ ਤੋਂ ਬਾਅਦ ਵਾਲੀਆਂ ਕਲਾਸਾਂ ਲੱਗਣਗੀਆਂ। ਜਿਹਦਾ ਇੱਕ ਬੱਚਾ ਵੱਡਾ ਤੇ ਦੂਜਾ ਛੋਟਾ, ਹੁਣ ਉਹਦੇ ਲਈ ਮਾਂ ਬਾਪ ਇਕੱਲੇ ਘਰੇ ਬੈਠਣ ਤੇ ਇੱਕ ਨੂੰ ਸਕੂਲ ਛੱਡ ਕੇ ਆਉਣ, ਮੈਂ ਕਹਿੰਦਾ ਕਮਾਲ ਕਰਤਾ। ਗੱਲ ਸਾਰੀ ਇਹ ਹੈ ਕਿ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਚੰਦਰਯਾਨ ਚੜਾਉਣੇ ਤੇ ਹੋਰ ਵੋਟਾਂ ਜਿੱਧਰ ਉਧਰ ਕਰਨੀ, ਕਿੱਥੇ ਦਾਰੂ ਬਣਾਉਣੀ ਹੈ, ਕਿੱਥੇ ਧਰਮ ਨੂੰ ਵਰਤਣਾ, ਜਿਹਨਾਂ ਨੂੰ ਇੰਨੀਆਂ ਗੱਲਾਂ ਸੁੱਝਦੀਆਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਵੀਂ ਤੇ ਅੱਠਵੀਂ ਦੇ ਵਿੱਚ ਕਈ ਵਾਰ ਬੱਚਿਆਂ 'ਚ 2 ਸਾਲ ਦਾ ਫਰਕ ਹੁੰਦਾ, ਇੱਕ ਬੱਚਾ ਸਕੂਲ ਜਾਊਗਾ ਇੱਕ ਘਰੇ ਰਹੂਗਾ, ਐਵਰੇਜ ਪੈ ਨਹੀਂ ਜਾਊਗੀ ਕਿਤੇ। ਹੋ ਸਕਦਾ 40% ਫੈਮਿਲੀ ਦੇ ਇਸ ਰੇਸ਼ੋ ਜਾ ਕੇ ਤੰਗ ਹੋ ਜਾਣ, ਇੰਨਾ ਵੀ ਇਹਨਾਂ ਨੂੰ ਸਮਝ ਲੱਗਦਾ ਪਤਾ। ਪਰ ਫਿਰ ਗੁਲਾਮ ਕਿਵੇਂ ਰੱਖਾਂਗੇ? ਭੇਡਾਂ ਨੂੰ ਭੇਡਾਂ ਰੱਖਣ ਵਾਸਤੇ ਬਿਜੀ ਰੱਖਣਾ ਵੀ ਪੈਂਦਾ ਕਿ ਭੇਡ ਬਸ ਆਪਣੇ ਕੰਮਾਂ 'ਚ ਲੱਗੀ ਰਹੇ, ਤੇ ਉਹੀ ਅਸੀਂ ਇੱਥੇ ਆਲੇ ਦੁਆਲੇ ਕਰਦੇ ਵਾਸਤੇ ਹੀ ਆ। ਤੇ ਇਹਦੇ ਵਿੱਚ ਤਸੱਲੀ ਇਹ ਵੀ ਨਾ ਕਰ ਲਿਓ ਕਿਤੇ ਕਿ ਕੈਨੇਡਾ ਦੀਆਂ ਭੇਡਾਂ ਇੰਡੀਆ ਵਾਲਿਆਂ ਨਾਲੋਂ ਵਧੀਆ, ਬਈ ਇੰਡੀਆ ਦੀਆਂ ਭੇਡਾਂ ਨੂੰ ਕਾਬੂ ਰੱਖਣ ਦਾ ਹੋਰ ਤਰੀਕਾ, ਕੈਨੇਡਾ ਵਾਲਿਆਂ ਨੂੰ ਹੋਰ ਆ, ਹੈਗੀ ਇਹ ਸਾਰੀਆਂ ਭੇਡਾਂ ਹੀ ਨੇ। ਸ਼ੁਰੂ ਤੋਂ ਅਖੀਰ ਤੱਕ ਪੂਰੀ ਦੁਨੀਆ ਘੁੰਮ ਕੇ ਦੇਖ ਲਈ, ਆਮ ਜਨਤਾ ਵੋਟਾਂ ਪਾਉਣ ਵਾਲੀ ਉਹ ਭੇਡ ਪੱਧਰ ਤੇ ਖੜੀ ਹੈ, ਸਿਰਫ ਇੱਕ ਅਹਿਸਾਸ ਨਾਲ ਜੁੜਦੀ ਹੈ ਜਿਹੜਾ ਆਪਾਂ ਪਿਛਲੇ ਹਫ਼ਤੇ ਡਿਸਕਸ ਕੀਤਾ ਸੀ ਕਿ ਮੈਂ ਵਧੀਆ ਵਾਲੀ ਭੇਡ ਹੈ, ਮੈਨੂੰ ਦੇ ਹੀ ਇਜ਼ ਨਾਟ ਗੋਇੰਗ ਟੂ ਸਲੋਟਰ ਦੀ, ਇਹ ਮੈਨੂੰ ਨੀ ਵੱਢਦਾ ਕਿਉਂਕਿ ਮੈਂ ਬਾਕੀਆਂ ਨਾਲੋਂ ਚੰਗੀ ਭੇਡ ਆ। ਬਸ ਇਸੇ ਵਹਿਮ ਚ ਆਪਾਂ ਤੁਰੇ ਫਿਰਦੇ ਹਾਂ। ਖੈਰ 8 ਵਜੇ ਅਸੀਂ ਵਿਕਰਮ ਸਿੰਘ ਕੁੱਲੇਵਾਲ ਨਾਲ ਅੰਤਰਰਾਸ਼ਟਰੀ ਸਟੂਡੈਂਟਸ ਦੇ ਰੀਸੈਂਟਲੀ ਚੱਲਦੇ ਇਸ਼ੂ ਤੇ ਉਚੇਰੀ ਸਿੱਖਿਆ ਕਿਵੇਂ ਕੈਨੇਡਾ ਦੀ ਹਾਇਰ ਐਜੂਕੇਸ਼ਨ ਦੇ ਬੁਕਰ ਮੇ ਗੱਲਬਾਤ ਕਰਾਂਗੇ। ਸਾਡੀ ਗੱਲਬਾਤ ਦਾ ਉਹ ਘੇਰਾ ਹੋਏਗਾ। ਫਟਾਫਟ ਇੱਕ ਗੀਤ ਸੁਣ ਕੇ, ਤੇ ਕਿਉਂਕਿ ਮਨੋਰੰਜਨ ਵੀ ਜ਼ਿੰਦਗੀ ਚ ਜ਼ਰੂਰੀ ਹੈ, ਥੋੜੀ ਤਾਜ਼ਗੀ ਦੇਣ ਦਾ, ਥੋੜੇ ਦਿਮਾਗ ਚ ਰਿਧਮ ਹੁੰਦੀ ਹੈ। ਗੱਲ ਕੀ ਹੈ, ਸੰਗੀਤ ਕਿਹਨੂੰ ਕਹਿੰਦੇ ਆ? ਉਹ ਚੁੱਪ ਕਰ ਰਮਨਦੀਪ, ਸੰਗੀਤ ਮੈਨੂੰ ਪਤਾ ਕਿਹਨੂੰ ਕਹਿੰਦੇ ਆ? ਜੇ ਤਾਂ ਉਹਦੇ ਵਿੱਚ ਸੁਰ ਹੈ, ਤਾਲ ਅਤੇ ਤਰਬੀਅਤ ਹੈ, ਜੇ ਤਾਂ ਉਹਦੇ ਵਿੱਚ ਕੋਈ ਤਰਤੀਬ ਦਿੱਤੀ ਹੋਈ ਹੈ, ਫਿਰ ਤਾਂ ਮਿਊਜ਼ਿਕ ਹੈ। ਜੇ ਉਹਦੀ ਤਰਤੀਬ ਹਿਲਾ ਦੋ ਤਾਂ ਰੌਲਾ, ਰੌਲਾ ਤੇ ਮਿਊਜ਼ਿਕ ਸਿਰਫ ਕੰਪਨ ਹੈ। ਕੰਪਨ ਕੀ ਹੁੰਦੀ ਹੈ? ਵਾਈਬ੍ਰੇਸ਼ਨ ਨੇ। ਵੀ ਆਰ ਓਨਲੀ ਗੈਟਿੰਗ ਵਾਈਬ੍ਰੇਸ਼ਨ ਇਫ ਦੇ ਆਰ ਇਨ ਟਿਊਨ, ਦੈਟ ਵਾਈਬ੍ਰੇਸ਼ਨ ਇਜ਼ ਮਿਊਜ਼ਿਕ, ਇਫ ਦੇ ਆਰ ਆਊਟ ਆਫ ਟਿਊਨ ਇਟ ਇਜ਼ ਰੌਲਾ। ਆਪਾਂ ਉਹੀ ਗੱਲ ਪੱਤਰਕਾਰ ਦੀ ਹੈ, ਜੇ ਤਾਂ ਪੱਤਰਕਾਰ ਦੀ ਗੱਲ ਜੁੜਦੀ ਹੈ ਕਿਸੇ ਪਾਸੇ ਜਾਂਦੀ ਹੈ, ਫਿਰ ਤਾਂ ਕੰਮ ਦੀ ਗੱਲ ਨਹੀਂ ਕੀ ਹੈ, ਰੌਲਾ ਰੱਪਾ। ਚੰਗਾ ਭਾਈ, ਗੀਤ ਸੁਣ ਕੇ ਆਇਓ ਤੇ ਮੈਂ ਅਗਲੇ ਤਿਆਰੀ ਕਰ ਲਾਂ ਖਬਰਾਂ ਦੀ।
ਸਬਸਕ੍ਰਾਈਬ ਕਰੇਂ ਔਰ ਬੈਲ ਆਈਕਨ ਕੋ ਪ੍ਰੈਸ ਕਰੇਂ।
ਦੁਨੀਆ ਮੇ ਲੋਗੋ ਕੋ ਧੋਖਾ ਕਭੀ ਹੋ ਜਾਤਾ ਹੈ, ਆਖੋ ਹੀ ਆਖੋ ਮੇ ਯਾਰੋ ਕਾ ਦਿਲ ਹੋ ਜਾਤਾ ਹੈ।
ਦੁਨੀਆ ਮੇ ਲੋਗੋ ਕੋ ਧੋਖਾ ਕਭੀ ਹੋ ਜਾਤਾ ਹੈ, ਆਖੋ ਹੀ ਆਖੋ ਮੇ ਯਾਰੋ ਕਾ ਦਿਲ ਹੋ ਜਾਤਾ ਹੈ। सुनिए जी, उनसे भी जादू कभी हो जाता है। आँखों ही यारों का दिल हो जाता है।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है, जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो, तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं, तो आपके पास लाइसेंस होना चाहिए। मजीद मालूमात के लिए brampton.ca/animalservices पर विजिट करें। सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें, और अपने गार्बेज बिन्स को गैराज या शेड के अंदर रखें, और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747471।
Learn to drive safely and confidently. Professional driving lessons with HT Driving School in Brampton. अगर eligible हैं तो सिर्फ 7 दिनों में G या G2 license लें। MTO approved instructors, early road test arrangements, high passing road, pick up, drop off, male and female instructors. और हाँ, साथ में लें insurance discount certificate. गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT Driving School 647-766-5398।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC, एंबिशंस मेड रियल।
द करंट अफेयर्स विद रमनजीत सिद्धू, रोज की ताज़ा खबरें और उनका विश्लेषण बेहतरीन थॉट्स के साथ हर सुबह 7 से 9 ओनली ऑन ई आवाज रेडियो। इस प्रोग्राम को आप हमारी वेबसाइट www.eawaz.com और हमारी ऑफिशियल ऐप ई आवाज पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें 416-620-1778। Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs, let me talk about what we are going to have. First of all, our sponsor, Mayank Patna, will be able to get 647-702-2023. 647-702-2023. Another number is financing Financing needs in the residential, commercial, institutional, private, self-employed, debt consolidation, equity line of credit, first and second mortgages are here. Sivamali to see and contact. Karsakjo 647-702-2023. ਉਹ ਦੀ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਨੇ ਤੇ ਦ ਟ੍ਰਿਬਿਊਨ ਦੇ ਵਿੱਚ ਇਹੀ ਹੈ ਕਿ ਟੈਂਸ਼ਨ ਇਨ ਪੰਜਾਬ ਫਗਵਾੜਾ ਐਸ ਮੈਨ ਇਜ਼ ਕਿਲਡ ਫੋਲੋਇੰਗ ਦ ਸੈਕਰੇਸ਼ਨ ਬਿਡ ਐਟ ਗੁਰਦੁਆਰਾ ਯਾਨੀ ਕੋਸ਼ਿਸ਼ ਕੀਤੀ ਗਈ ਹੈ ਬੇਅਦਬੀ ਕਰਨ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਨੌਜਵਾਨ ਦੀ ਵੀਡੀਓ ਬਣਾਈ ਗਈ ਹੈ ਪ੍ਰਵਾਸੀ ਲੱਗਦਾ ਬੜੀ ਉਖੜੀ ਉਖੜੀ ਜੀ ਗੱਲ ਕਰਦਾ ਜਾਂ ਤਾਂ ਉਹ ਕਿਸੇ ਨਸ਼ੇਦਾਰ ਭੈ ਦੇ ਉਹ ਦਿਮਾਗੀ ਤੌਰ ਦੇ ਉੱਤੇ ਬਹੁਤ ਚੁਸਤ ਦਰੁਸਤ ਨਜ਼ਰ ਉਹਦੇ ਵਿੱਚ ਨਹੀਂ ਆ ਰਿਹਾ ਤਕਰੀਬਨ ਉਹਦੀ ਬੋਲੀ ਇਸ ਤਰ੍ਹਾਂ ਦੀ ਉਖੜੀ ਹੋਈ ਲੱਗਦੀ ਸੀ ਵੀਡੀਓ ਤੁਸੀਂ ਸਾਹਮਣੇ ਵੇਖ ਲੈਣੀ ਹੈ ਤੇ ਉਹਨੂੰ ਕਿਸੇ ਨੇ ਕਹਿ ਕੇ ਭੇਜਿਆ ਲੱਗਦਾ ਕਿ ਬਈ ਉੱਥੇ ਸ਼ਰਾਰਤ ਕਰਕੇ ਆ ਕੇ ਕਹਿੰਦਾ ਮੈਂ ਬੜਾ ਇਮਾਨਦਾਰੀ ਨਾਲ ਤੁਹਾਨੂੰ ਦੱਸਦਾ ਮੈਂ ਕੋਈ ਸ਼ਰਾਰਤ ਨਹੀਂ ਕੀਤੀ ਮੈਨੂੰ ਉਹਨੇ ਪੈਸੇ 200-300 ਨਹੀਂ 2,500-3,500 ਕੁਛ ਇਦਾਂ ਦੀ ਅਮਾਊਂਟ ਵੀ ਬੋਲਦਾ ਤੇ ਉਹਦਾ ਉੱਥੇ ਨਿਹੰਗ ਸਿੰਘ ਨੇ ਕਤਲ ਕਰ ਦਿੱਤਾ ਰੱਬ ਦੀ ਰਾਖੀ ਵਾਸਤੇ ਜਾਨ ਲੈਣੀ ਬਿਲਕੁਲ ਜਾਇਜ਼ ਮੰਨ ਕੇ ਚੱਲਦੇ ਆ ਜਿਵੇਂ ਆਮ ਕਹਿੰਦੇ ਆ ਕਿ ਜੇ ਧਰਮ ਨੂੰ ਖਤਰਾ ਹੋਵੇ ਤਾਂ ਕਿਸੇ ਦੇ ਵੀ ਟੁਕੜੇ ਟੁਕੜੇ ਕਰ ਦੋ ਉਹਦਾ ਕਤਲ ਕਰ ਸੋ ਇਹਨੂੰ ਬਹਿਸ ਵੀ ਬਣਾਇਆ ਜਾ ਰਿਹਾ ਹਾਲਾਂਕਿ ਇਹਦੇ ਵਿੱਚ ਬਹਿਸ ਹੈ ਹੀ ਨਹੀਂ ਬਹਿਸ ਇਹਦੇ ਵਿੱਚ ਹੈ ਹੀ ਨਹੀਂ ਹਰ ਧਰਮ ਦੇ ਵਿੱਚ ਜਦੋਂ ਕੋਈ ਨਵਾਂ ਧਰਮ ਉੱਠਿਆ ਉਹ ਤੋਂ ਪਹਿਲਾਂ ਉਹ ਨਵੀਂ ਆਵਾਜ਼ ਪਹਿਲੇ ਵਾਸਤੇ ਬੇਅਦਬੀ ਹੁੰਦੀ ਸੀ ਇਹ ਬੇਅਦਬੀਆਂ ਉਦੋਂ ਵੀ ਵਾਪਰੀਆਂ ਨੇ ਪਰ ਉਦੋਂ ਉਹ ਇੱਕ ਅਦਬ ਚ ਤਬਦੀਲ ਹੋ ਗਿਆ ਕਿਉਂਕਿ ਕੁਛ ਕੁਰਬਾਨੀ ਬੜੀ ਕੀਤੀ ਅੱਜ ਦੁਨੀਆਂ ਦੇ ਉੱਤੇ 2.5-3 ਕਰੋੜ ਸਿੱਖ ਰਹਿੰਦਾ ਪਰ ਕਦੇ ਗੁਰੂ ਸਾਹਿਬ ਦੇ ਨਾਲ ਜਦੋਂ ਉਦੋਂ ਜੰਗਾਂ ਹੋਈਆਂ ਲੱਖਾਂ ਦੀ ਗਿਣਤੀ ਚ ਫੌਜਾਂ ਨਹੀਂ ਸੀਗੀਆਂ ਹਜ਼ਾਰਾਂ ਚ ਆਉਂਦੀਆਂ ਕਦੇ 10,000 ਕਦੇ 50,000 ਆਊ ਕਿੰਨੀ ਆਊਗੀ ਤੁਸੀਂ ਅੰਦਾਜ਼ੇ ਲਾ ਲਓ ਕਿ ਮੈਕਸੀਮਮ ਕਿੰਨੇ ਸਿੱਖ ਉਦੋਂ ਇਕੱਠੇ ਹੋਏ ਤੇ ਉਦੋਂ ਕਿੰਨੀ ਬੁਲੰਦੀ ਤੇ ਸੀ ਫਲਸਫਾ ਕਿੰਨੀ ਬੁਲੰਦੀ ਤੇ ਸੀ ਅੱਜ ਭੀੜਾਂ ਦੀਆਂ ਭੀੜਾਂ ਨੇ ਅੱਜ ਕਿਸੇ ਛੋਟੇ ਸ਼ਹਿਰ ਦੇ ਗੁਰਦੁਆਰੇ ਵਿੱਚ ਵੀ ਉਨੀ ਭੀੜ ਹੋ ਜਾਣੀ ਹੈ ਜਿੰਨੀ ਕਦੇ ਦਸਮ ਪਾਤਸ਼ਾਹ ਦੇ ਕਿਹਾ ਵੀ ਲੋਕ ਬਗੜ ਲੱਗੇ ਨਹੀਂ ਹੋਣੇ ਪਰ ਉਹਦੇ ਵਿੱਚ ਇੱਕ ਖੂਬਸੂਰਤੀ ਬੜੀ ਸੀ ਉਦੋਂ ਕਹਿੰਦੇ ਕੋਈ ਹੋਰ ਧਰਮਾਂ ਚੋਂ ਲੋਕ ਆਉਂਦੇ ਸੀ ਜਦੋਂ ਕਾਲ ਕਰਦੇ ਸੀ ਕਿਉਂਕਿ ਉਦੋਂ ਸਿੱਖ ਤਾਂ ਹੁੰਦੇ ਹੀ ਨਹੀਂ ਸੀ ਉਹ ਤਾਂ ਇਕੱਲੇ ਹੀ ਖੜੇ ਤਲਵਾਰ ਚੱਕ ਕੇ ਕਹਿੰਦੇ ਮੇਰੇ ਨਾਲ ਕਿਸੇ ਨੇ ਤੁਰਦਾ ਹਿੰਦੂਆਂ ਚੋਂ ਮੁਸਲਮਾਨਾਂ ਚੋਂ ਹੋਰ ਜਾਤਾਂ ਤੋਂ ਕਬੀਲਿਆਂ ਤੋਂ ਉਹ ਲੋਕ ਨਾਲ ਤੁਰ ਪੈਂਦੇ ਸੀ ਹੁਣ ਤਾਂ ਜਿਨ੍ਹਾਂ ਦੇ ਘਰੇ ਪੈਦਾ ਹੋਏ ਆ ਹੁਣ ਤਾਂ ਉਹ ਬੋਰਨ ਸਿੱਖ ਨੇ ਹੁਣ ਕੋਈ ਬਣ ਨਹੀਂ ਰਹੇ ਉਹ ਜਿਹੜੇ ਬਣਨ ਦੀ ਗਿਣਤੀ ਉਹ ਤਾਂ ਬਹੁਤ ਘੱਟ ਹੈ ਉੱਥੇ ਤਾਂ ਕੋਈ ਨੇੜੇ ਨਹੀਂ ਲੱਗਣ ਦੇ ਕਦੇ ਕਦੇ ਤਾਂ ਮੈਨੂੰ ਇਹ ਹੈ ਕਿ ਹਰ ਧਰਮ ਦੇ ਆਲੇ ਦੁਆਲੇ ਇੱਕ ਕੰਡਿਆਲੀ ਵਾੜ ਹੈ ਬਾਬ ਵਾਇਰ ਹੈ ਪੁਜਾਰੀਆਂ ਦੀ ਕਿ ਤੁਸੀਂ ਉਹਦੇ ਨੇੜੇ ਜਾਣੋਗੇ ਡਰਦੇ ਹੋ ਤੇ ਕਰੰਟ ਛੱਡਿਆ ਹੋਇਆ ਵੀ ਇੱਧਰ ਨਾ ਆਜਿਓ ਕਿਤੇ ਇਹ ਕਾਰੋਬਾਰ ਸਾਡਾ ਹੈ ਰੱਬ ਤੋਂ ਜੇ ਰੱਬ ਨਾਲ ਗੱਲ ਕਰਨੀ ਹੈ ਤੇ ਮੇਰੇ ਥਰੂ ਕਰੋ ਅਸੀਂ ਬਾਹਰ ਬ੍ਰੋਕਰ ਬੈਠੇ ਹਾਂ ਤੂੰ ਸਿੱਧੀ ਕਿਵੇਂ ਗੱਲ ਕਰ ਲੈਂਦਾ ਤੈਨੂੰ ਉਵੇਂ ਵੀ ਘਰ ਵੀ ਤੁਸੀਂ ਜਿਵੇਂ ਵੇਚ ਸਕਦੇ ਕਨੇਡਾ ਚ ਸਿੱਧਾ ਘਰ ਕਿਵੇਂ ਵੇਚਦੇ ਹੋ ਬ੍ਰੋਕਰ ਹੈ ਹਰ ਚੀਜ਼ ਚ ਬ੍ਰੋਕਰ ਪਾਏ ਹੋਏ ਨੇ ਅਗਲੇ ਕਹਿੰਦੇ 21 ਸੈਂਚਰੀ ਵਾਲੇ ਤੋਂ ਕਿ ਉਹ ਸੈਂਚਰੀ ਵਾਲੇ ਤੋਂ ਜਾਂ ਅੱਗੇ ਹੋਰ ਇਸ ਤਰ੍ਹਾਂ ਚੀਜ਼ਾਂ ਨੇ ਸੋ ਸਾਰੀਆਂ ਏਜੰਸੀਆਂ ਵਾਂਗੂ ਹੀ ਇਹ ਉਹ ਤਾਂ ਚਲੋ ਸੇਵਾਵਾਂ ਦਿੰਦੇ ਆ ਕਮਰਸ਼ੀਅਲ ਕੰਮ ਹੈ ਇਹ ਕਿਵੇਂ ਬਣ ਗਈ ਹੁਣ ਅਸੀਂ ਕਹਿੰਦੇ ਹਾਂ ਨਾ ਵੀ ਵਿੱਚ ਵਿਚਕਾਰ ਕਿਹੜੀ ਕੰਟਰੈਕਟਰ ਕਿਹੜਾ ਇਹ ਪੁਲਿਸ ਦੀ ਕੰਟਰੈਕਟਰ ਤੈਨੂੰ ਕਿਹੜੇ ਅਪੁਆਇੰਟ ਕੀਤਾ ਹੁਣ ਇੱਥੇ ਘਰਾਂ ਦੇ ਵਿੱਚ ਇੱਕ ਸਿਸਟਮ ਹੈ ਉੱਥੇ ਤੁਸੀਂ ਇਹ ਰੱਖਿਆ ਕਿ ਇਹਨੂੰ ਇੰਸਪੈਕਸ਼ਨ ਆਉਂਦੀ ਉਹਨੂੰ ਉਹਦਾ ਇੱਕ ਰੋਲ ਬਣਿਆ ਉਹਦਾ ਕਮਿਸ਼ਨ ਬਣਿਆ ਵੀ ਭਾਈ ਤੁਸੀਂ ਕਮਿਸ਼ਨ ਤਾਂ ਹੋਗੇ ਆਪਣੇ ਆਪ ਨੂੰ ਕਿ ਤੁਸੀਂ ਉਸ ਤਰ੍ਹਾਂ ਸੇਵਾਵਾਂ ਦੇ ਰਹੇ ਨਹੀਂ ਕਰ ਰਹੇ ਪਰ ਗੱਲ ਆ ਜਾਂਦੀ ਹੁਣ ਇੱਥੇ ਖਬਰਾਂ ਲੱਗੀਆਂ ਕਿ ਸੋਧਾ ਲਾ ਦਿੱਤਾ ਕਿਸੇ ਨੇ ਕਿਹਾ ਵੀ ਕਿਵੇਂ ਕਰਤਾ ਪਰ ਮੈਂ ਇਹ ਵੇਖਦਾ ਵੀ ਏਦਾਂ ਦੇ ਹੁਣ ਤੱਕ ਕਿੰਨੇ ਹਮਲੇ ਹੋਏ ਆ ਉਹਦੇ ਨਾਲ ਕਿਹੜੀ ਸਿੱਖ ਵੈਲਿਊ ਤੇ ਅਟੈਕ ਹੋਇਆ ਕਿਹੜੀ ਸਿੱਖ ਵੈਲਿਊ ਤੇ ਅਟੈਕ ਹੋਇਆ ਜਾਂ ਹੁਣ ਕਿੰਨੀ ਕੁ ਪ੍ਰੋਟੈਕਸ਼ਨ ਹੋ ਗਈ ਅੱਗੇ ਵੀ ਇਸ ਸਾਲ ਦੇ ਵਿੱਚ 2-3 ਐਸੀਆਂ ਘਟਨਾਵਾਂ ਹੁੰਦੀਆਂ ਕਿ ਕਿਸੇ ਨੂੰ ਵੱਢਤਾ ਕਿਸੇ ਨੂੰ ਮਾਰਤਾ ਕਿ ਧਰਮ ਸੁਰੱਖਿਅਤ ਹੋ ਜਾਂਦਾ ਔਰ ਜਿਸ ਬੰਦੇ ਨੂੰ ਧਰਮ ਦਾ ਇਲਮ ਹੀ ਨਹੀਂ ਉਹਦੀ ਕਿਤਾਬ ਪੜ੍ਹਨੀ ਇਹ ਗੱਲ ਠੀਕ ਹੈ ਕਿ ਕੋਈ ਵੀ ਧਰਮ ਦਾ ਗ੍ਰੰਥ ਹੈ ਉਹਨੂੰ ਉਹੀ ਬੰਦਾ ਕਰ ਸਕਦਾ ਜਿਹਨੂੰ ਪਤਾ ਹੀ ਨਹੀਂ ਹੁਣ ਮੈਨੂੰ ਕਿਸੇ ਜ਼ੁਬਾਨ ਦਾ ਨਹੀਂ ਪਤਾ ਮੇਰੇ ਮੂਹਰੇ ਤੁਸੀਂ ਚਾਈਨੀਜ਼ ਸਕ੍ਰਿਪਟ ਜਿਹਨੂੰ ਅਸੀਂ ਕਹਿ ਦਈਏ ਮੋਟੇ ਤੌਰ ਤੇ ਮੈਂਡਰਿਨ ਦੇ ਵਿੱਚ ਕੋਈ ਕਿਤਾਬ ਪਈ ਹੈ ਮੈਨੂੰ ਨਹੀਂ ਪਤਾ ਲੱਗੇਗਾ ਉਹਦੇ ਅਲਫਾਬੈਟਸ ਤੋਂ ਕਿ ਉਹ ਪਵਿੱਤਰ ਕਿਤਾਬ ਹੈ ਕਿ ਭਰਾਵਾ ਨੋਰਮਲ ਬੁੱਕ ਹੈ ਜਾਂ ਉਹਦੇ ਕੋਈ ਫੋਟੋਆਂ ਬਣੀਆਂ ਹੋਣਗੀਆਂ ਤਾਂ ਉੱਥੋਂ ਪਛਾਣੂਗਾ ਮੇਰੇ ਲਈ ਤਾਂ ਕਾਲਾ ਅੱਖਰ ਮੱਝ ਬਰਾਬਰ ਮੈਨੂੰ ਨਹੀਂ ਪਤਾ ਲੱਗਣਾ ਈਵਨ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਹੀ ਪਰਸ਼ਨ ਸਕ੍ਰਿਪਟ ਦੇ ਵਿੱਚ ਲਿਖ ਕੇ ਉਹਦੀ ਬਾਣੀ ਦੀ ਤੁਕ ਮੇਰੇ ਮੂਹਰੇ ਲਿਆਵੇ, ਮੈਂ ਨੀ ਆਈਡੈਂਟੀਫਾਈ ਕਰ ਸਕਦਾ ਬਈ ਵੀ ਇਹ ਗੁਰੂ ਸਾਹਿਬ ਦੀ ਤੁਕ ਹੈ, ਕਿਉਂਕਿ ਮੈਂ ਉਹ ਅੱਖਰ ਦਾ ਗਿਆਤਾ ਹੀ ਨਹੀਂ ਹੈ। ਤੇ ਮੇਰੇ ਤੋਂ ਤੁਸੀਂ ਐਕਸਪੈਕਟ ਕਰੋ ਵੀ ਤੂੰ ਭਰਾਵਾ ਪੰਜਾਬ ਚ ਜੰਮਿਆ, ਸਿੱਖਾਂ ਦੇ ਘਰੇ ਜੰਮਿਆ, ਤੈਨੂੰ ਪਤਾ ਹੀ ਨੀ ਲੱਗਿਆ? ਮੈਨੂੰ ਨਹੀਂ ਪਤਾ ਲੱਗੂਗਾ ਬਈ ਸਕ੍ਰਿਪਟ ਤੁਹਾਨੂੰ ਪੜ੍ਹਨੀ ਨੀ ਆਉਂਦੀ। ਹੁਣ ਉਸ ਸਕ੍ਰਿਪਟ ਚ ਭਾਵੇਂ ਬਾਣੀ ਲਿਖੀ ਹੋਵੇ, ਹੁਣ ਕੁਰਾਨ ਸ਼ਰੀਫ ਹੈ, ਜੇ ਕਿਸੇ ਨੇ ਪਰਸ਼ੀਅਨ ਚ ਜਾਂ ਅਰੇਬਿਕ ਚ ਪੜ੍ਹੀ ਹੈ, ਕੁਰਾਨ ਦੀਆਂ ਦੋ ਲਾਈਨਾਂ ਮੈਂ ਚੱਕਦਾ, ਹਜ਼ਰਤ ਮੁਹੰਮਦ ਸਾਹਿਬ ਵੀ ਪੰਜਾਬੀ ਚ ਲਿਖਦਾ ਗੁਰਮੁਖੀ ਚ, ਬਹੁਤ ਲੋਕ ਨਹੀਂ ਪੜ੍ਹ ਪਾਉਣਗੇ। ਔਰ ਉਹ ਚੰਗੇ ਮੈਂ ਕਹਿੰਦਾ ਪਾਬੰਦ ਮੁਸਲਮਾਨ ਹੁੰਦਾ ਵੀ ਨਹੀਂ ਪੜ੍ਹ ਸਕਦਾ, ਕਿਉਂਕਿ ਉਹਨੂੰ ਪੜ੍ਹੀ ਕੀ ਹੈ? ਅੱਖਰ ਗਿਆਨ ਹੋਣਾ ਵੀ ਜ਼ਰੂਰੀ ਹੈ, ਕਿਤਾਬ ਨਾਲ ਜੁੜਿਆ ਹੋਣਾ ਵੀ ਜ਼ਰੂਰੀ ਹੈ। ਹੁਣ ਅਸੀਂ ਜਿਹੜੇ ਬੰਦਿਆਂ ਨੂੰ ਤਵੱਕੋ ਰੱਖਦੇ, ਉਹਨਾਂ ਦਾ ਵੈਸੇ ਹੀ ਕੋਈ ਸਿਲੇਬਸ ਦੀ ਕਿਤਾਬ ਨਹੀਂ ਪੜ੍ਹੀ ਹੋਣੀ। ਹੁਣ ਗੁਰਦੁਆਰਾ ਸਾਹਿਬ ਗਿਆ, ਹੁਣ ਉੱਥੇ ਜਾ ਕੇ ਜੇ ਉਹ ਕੁਛ ਗਲਤ ਮੰਤ ਕੰਮ ਕਰਦਾ, ਕੋਈ ਦਾਦੇ ਗਾਲਾਂ ਲਿਖਣ ਨੂੰ ਕਿਹਾ ਸੀ, ਕੋਈ ਗੰਦੇ ਸ਼ਬਦ ਲਿਖ ਕੇ ਆ ਗਈ ਉੱਥੇ, ਚਲੋ ਇੰਨੇ ਨਾਲ ਅਪਵਿੱਤਰ ਹੋਏ, ਇਹਦੇ ਨਾਲ ਤਾਂ ਬੰਦਿਆਂ ਨੂੰ ਗੁੱਸਾ ਚੜ੍ਹਦਾ, ਰੱਬ ਨੂੰ ਗੁੱਸਾ ਨਹੀਂ ਚੜ੍ਹਦਾ। ਗੁਰੂ ਸਾਹਿਬ ਦੇ ਵੇਲੇ ਜਦੋਂ ਉਹਨਾਂ ਨੇ ਧਰਮ ਇਸਟੈਬਲਿਸ਼ ਕੀਤਾ, ਉਹ ਚ ਬੜੀ ਸਾਂਝੀ ਵਾਲਤਾ ਰਹੀ ਹੈ, ਉਹਨਾਂ ਤੇ ਸਾਰਾ ਕੁਛ ਹੀ ਸਹਿ। ਕਿਤੇ ਗਏ ਆ, ਕਿਤੇ ਸਿੱਧਾ ਭਗਤਾਂ ਨੇ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਹੋਊਗਾ, ਉੱਥੇ ਉਹਨਾਂ ਨੇ ਉਹ ਗੱਲਾਂ ਕੀਤੀਆਂ ਨੇ, ਨਹੀਂ ਤਾਂ ਬੇਅਦਬੀ ਕਹਿੰਦੇ ਤੇ ਚੱਕੀ ਕਿਹਨੂੰ ਸੋਧੇ ਲਾਈ ਚੱਲੇ। ਸੋ ਇਹ ਜਿਹੜੀ ਗੱਲਬਾਤ ਹੁਣ ਵੀ ਹੋ ਰਹੀ ਹੈ, ਜਿਸ ਤਰ੍ਹਾਂ ਦੇ ਟ੍ਰੈਂਡ ਹੈ, ਇਹਦੇ ਬਾਰੇ ਗੱਲ ਸਾਨੂੰ ਆਪ ਕਹਿਣੀ ਪੈਣੀ ਹੈ ਕਿ ਇਹ ਹੱਲ ਵੀ ਹੈ। ਔਰ ਦੂਸਰੀ ਗੱਲ, ਅਸੀਂ ਆਪ ਕਿੰਨੇ ਕੁ ਅਦਬ ਵਾਲੇ ਹਾਂ, ਮੈਨੂੰ ਦੱਸੋ ਕਿ ਅੱਜ ਦੁਨੀਆਂ ਚ ਜਾਂ ਪੰਜਾਬ ਹੈ, ਪੰਜਾਬ ਦੀ ਧਰਤੀ ਉੱਤੇ ਮੈਜੋਰਿਟੀ ਹੈ ਜਿਹੜਾ ਉਹ ਸਿੱਖ ਰਹਿੰਦੇ ਹੋਣਗੇ, ਵੱਧ ਤੋਂ ਵੱਧ ਉੱਥੇ ਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਵੱਧ ਤੋਂ ਵੱਧ ਸਿੱਖ ਜੇ ਤੁਹਾਨੂੰ ਮਿਲੂਗਾ ਤਾਂ ਭਾਰਤ ਦੇ ਮੌਜੂਦਾ ਪੰਜਾਬ ਚ ਮਿਲੂਗਾ। ਤੇ ਕਿਹੜੀ ਗਲੀ ਕੁੱਚ ਇਹੀ ਜਿਹੀ ਹੈ ਜਿਹਨੂੰ ਆਪਾਂ ਕਹਿ ਦਈਏ ਕਿ ਸਿੱਖਾਂ ਦੀ ਰੋਹ ਰੀਤਾਂ ਦੇ ਅਨੁਸਾਰ ਸੜਕਾਂ ਕੂੜੇ ਦੇ ਗੰਦਰ ਵਾਲ ਭਰੇ, ਦਰਿਆ ਸਾਡਾ ਇੱਕ ਚੱਜ ਦਾ ਨਹੀਂ, ਧਰਤੀ ਅਸੀਂ ਜਮਾਂ ਬਰਬਾਦ ਕਰ ਚੁੱਕੇ ਹਾਂ, ਮਾਤਾ ਧਰਤ ਮਹੱਤ ਪਵਨ ਗੁਰੂ ਪਾਣੀ ਪਿਤਾ, ਕਿਹੜੀ ਗੁਰਬਾਣੀ ਦੇ ਨਾਲ, ਕਿਹੜੇ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹੋਏ ਲੋਕ ਨੇ, ਔਰ ਕਿਸ ਤਰ੍ਹਾਂ ਦਾ ਕਿਰਦਾਰ ਹੈ ਪੰਜਾਬ ਦੇ ਵਿੱਚ? ਦੁਕਾਨਾਂ ਨੂੰ ਜਿੰਦੇ ਨਹੀਂ ਲੱਗਦੇ ਕੀ? ਲੋਕ ਦਵਾਈਆਂ ਬਿਨਾਂ ਨਹੀਂ ਮਰਦੇ ਕੀ? ਲੋਕਾਂ ਦਾ ਹੱਕ ਨਹੀਂ ਮਾਰਿਆ ਜਾਂਦਾ ਕੀ? ਪੰਜਾਬ ਦੀਆਂ ਬੱਸਾਂ ਚ ਲੁੱਟ ਖੋਹ ਨਹੀਂ ਹੁੰਦੀ ਕੀ? ਪੰਜਾਬ ਦੀ ਜ਼ਮੀਨਾਂ ਪਿੱਛੇ ਝਗੜੇ ਨਹੀਂ ਹੁੰਦੇ? ਦਰਬਾਣੀ ਗੁਰਬਾਣੀ ਨੇ ਤਾਂ ਤੁਹਾਨੂੰ ਇੰਨਾ ਨਿਰਬਲ ਚਿੱਤ ਕਰ ਦੇਣਾ, ਤੁਸੀਂ ਤਾਂ ਜ਼ਮੀਨਾਂ ਪਿੱਛੇ ਲੜ ਹੀ ਨਹੀਂ ਸਕਦੇ। ਜਿਹਦੇ ਬਣ ਕੇ ਗੁਰੂ ਵੱਸ ਗਿਆ ਉਹਨੂੰ ਤਾਂ ਕਿਸੇ ਚੀਜ਼ ਦੀ ਲੋੜ ਹੈ ਜੀ? ਗੁਰੂ ਦੇ ਪਿੱਛੇ ਤਾਂ ਲੋਕ ਜਾਇਦਾਦਾਂ ਛੱਡ ਛੱਡ ਤੁਰੇ ਫਿਰਦੇ, ਜੇ ਇੱਥੇ ਜਾਇਦਾਦਾਂ ਤੇ ਕਬਜ਼ੇ ਕਰਦੇ ਫਿਰਦੇ ਆ, ਕਿੱਥੇ ਆ, ਕਿੱਥੇ ਅਦਬ ਹੈ, ਕੌਣ ਕਰਦਾ ਇੱਥੇ? ਇੱਕ ਕਿਸੇ ਦਾ ਵਿਆਹ ਕੱਢ ਕੇ ਦੇਖ ਲਓ ਤੁਸੀਂ। ਮੈਂ ਜ਼ਿੰਦਗੀ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਚ ਇੱਕ ਵੀ ਗੁਰੂ ਸਾਹਿਬ ਦੇ ਵੈਲਿਊ ਸਿਸਟਮ ਦੇ ਉੱਤੇ ਇੱਕ ਵੀ ਵਿਆਹ ਅਟੈਂਡ ਨਹੀਂ ਕੀਤਾ। ਮੇਰਾ ਤਾਂ ਚਲੋ ਕਿਰਦਾਰ ਹੀ ਇਹੋ ਜਿਹਾ, ਪਰ ਮੈਂ ਬਾਕੀ ਜਿਹੜੇ ਕਹਿੰਦੇ ਕਹਾਉਂਦੇ ਤੇ ਦੂਜਿਆਂ ਤੇ ਅਟੈਕ ਕਰਦੇ ਆ, ਮੈਂ ਉਹਨਾਂ ਵਿੱਚ ਵੀ ਇਹੋ ਜਿਹਾ ਬੰਦਾ ਨਹੀਂ ਦੇਖਿਆ ਜਿਹੜਾ ਸੱਚਾ ਸੁੱਚਾ ਜੀਵਨ ਜਿਉਂਦਾ ਹੋਵੇ, ਘੱਟੋ ਘੱਟ ਇਮਾਨਦਾਰੀ ਦੀ ਰੋਟੀ ਖਾਂਦਾ ਹੋਵੇ। ਪੰਜਾਬ ਦੇ ਵਿੱਚ ਕੀ ਕਰਪਸ਼ਨ ਬਾਕੀ ਸੂਬਿਆਂ ਨਾਲੋਂ ਘੱਟ ਹੈ? ਕਿਹੜਾ ਕਿਰਦਾਰ ਹੈ, ਕੌਣ ਅਦਬ ਕਰ ਰਿਹਾ? ਬੰਦਾ ਮਾਰ ਦੋ ਹੋਰ ਬਾਰੇ ਚਲੋ ਆਪਾਂ ਨੂੰ, ਮੈਂ ਤਾਂ ਨਾ ਰੋਕਣ ਵਾਲਿਆਂ ਚ ਤੇ ਨਾ ਮੈਂ ਹੱਲਾਸ਼ੇਰੀ ਦੇਣ ਵਾਲਿਆਂ ਚ, ਮੈਂ ਤਾਂ ਮਿਰਜ਼ਾ ਗਾਲਬ ਦੀ ਤਰ੍ਹਾਂ ਰੋਜ਼ ਤਮਾਸ਼ਾ ਦੇਖੀਦਾ ਉੱਠ ਕੇ ਵੀ ਕਰ ਕੀ ਰਹੇ ਨੇ, ਬਹੁਤ ਸੇਵਾ ਹੋ ਰਹੀ ਹੈ। ਔਰ ਦੁਨੀਆਂ ਦੇ ਜਿੰਨੇ ਬੰਦਿਆਂ ਨੂੰ ਅੱਛਾ ਮੱਥਾ ਟੇਕਣਾ, ਮਰਿਆਦਾ ਕਰਨੀ, ਮਰਿਆਦਾ ਕਿੱਥੋਂ ਤੈਅ ਹੋਈ ਉਹ ਨੀ ਪਤਾ। ਅੱਛਾ ਕਿੱਥੇ ਗੁਰਬਾਣੀ ਦੇ ਵਿੱਚ ਲਿਖਿਆ ਬਾਹਰੋਂ ਧੋਤੀ ਤੂਮੜੀ ਅੰਦਰੋਂ ਵਿਖ ਨਿਕੋਰ? ਮੈਨੂੰ ਸਿਲੇਬਸ ਚ ਬੜੀ ਹੋਈ ਗੱਲ ਹੈ, ਮੈਨੂੰ ਲੱਗਦਾ ਨੌਵੀਂ ਦਸਵੀਂ ਚ ਸਰਕਾਰੀ ਸਿਲੇਬਸ ਚ ਗੁਰਬਾਣੀ ਦੀਆਂ ਤੁਕਾਂ ਸੀਗੀਆਂ। ਬਾਹਰੋਂ ਧੋਤੀ ਤੂਮੜੀ, ਜਿਵੇਂ ਅੱਖ ਦਾ ਬੂਟਾ ਕਹਿੰਦੇ ਜਿੰਨਾ ਮਰਜ਼ੀ ਧੋ ਲੋ, ਅੰਦਰੋਂ ਵਿਖ ਨਿਕੋਰ, ਤੇ ਨਿਕੋਰ ਐਨ ਪਿਓਰ ਕਹਿੰਦਾ ਉਹਦਾ ਜ਼ਹਿਰ ਉਵੇਂ ਦਾ ਉਵੇਂ ਇੰਟੈਕਟ ਪਿਆ। ਤੇ ਇਹ ਮਾਘੀ ਵੀ ਨਹਾਉਂਦੇ ਆ ਤੇ ਅਸੀਂ ਸੰਗਰਾਂਦਾ ਵੀ ਮਨਾਉਂਦੇ ਹਾਂ, ਅਸੀਂ ਸਾਰੇ ਤਿਉਹਾਰ ਕਰਦੇ ਹਾਂ ਪੂਰੇ। ਔਰ ਇੱਕ ਗੱਲ ਹੋਰ ਦੇਖੋ ਤੁਸੀਂ, ਗੁਰਬਾਣੀ ਵਿੱਚ ਨੌਵੇਂ ਪਾਤਸ਼ਾਹੀ ਨਾਲ ਗੱਲ ਜੁੜੀ ਹੈ ਵੀ ਮੈਂ ਕਰਾਮਾਤ ਨਹੀਂ ਕਰਦਾ, ਗੁਰਬਾਣੀ ਕਰਾਮਾਤ ਨੂੰ ਨਹੀਂ ਮੰਨਦੀ। ਇੱਥੇ ਸਾਰੇ ਕਰਾਮਾਤਾਂ ਪਿੱਛੇ ਤਾਂ ਲੋਕ ਗੁਰਬਾਣੀ ਦੇ ਲੱਗੇ ਆ ਜੀ। ਅੱਛਾ ਬਾਲ ਸੋਨੇ ਦੇ ਹੋ ਜਾਂਦੇ ਆ, ਪਤਾ ਨੀ ਕੀ ਹੋ ਜਾਂਦਾ, ਇੱਕ ਕੰਮ ਕਰਾਉਣ ਵਾਸਤੇ ਰੱਬ ਦੇ ਨਾਂ ਨਾਲ ਜੁੜੇ ਆ। ਇੱਥੇ ਗੁਰਦੁਆਰਿਆਂ ਵਿੱਚ ਜਹਾਜ਼ ਚੜ੍ਹਦੇ ਨੇ, ਉਹ ਮੰਨਤਾਂ ਮੰਗਦੀ ਹੈ, ਠੀਕ ਹੈ, 75-75 ਪਾਠ ਹੋ ਰਹੇ ਨੇ ਅਲੱਗ ਅਲੱਗ ਦੁਨਿਆਵੀ ਸੁੱਖਾਂ ਵਾਸਤੇ, ਕੀ ਉਹ ਬੇਅਦਬੀ ਨੀ? ਬਾਹਰ ਜਾਣ ਦੇ ਮੀਡੀਆ ਲਈ ਪਾਠ ਕਰਦੇ, ਉੱਥੇ ਸਿੱਧੇ ਵਿਆਹ ਕਰਦੇ, ਉਦੋਂ ਬੇਅਦਬੀਆਂ ਨਹੀਂ ਹੁੰਦੀਆਂ? ਮਤਲਬ ਬੇਅਦਬੀ ਕਦੋਂ ਕਹਿਣੀ ਹੈ? ਸੋਧਾ ਸੋਧਾ ਲਾ ਕੇ ਕੀ ਹੁਣ ਕੀ ਸੁਧਾਰ ਹੋ ਗਿਆ? ਸੋਧੇ ਨਾਲ ਤਾਂ ਸੁਧਾਰ ਹੁੰਦਾ, ਕਿਹਦਾ ਸੁਧਾਰ ਹੋ ਗਿਆ? ਆਪਣੇ ਘਰਾਂ ਚ ਆਪਾਂ ਕੀ ਕਰਦੇ ਆ, ਲੈਣ ਦੇਣ ਚ ਅਸੀਂ ਕਿਹੋ ਜਿਹਾ? ਪੰਜਾਬ ਦੇ ਵਿੱਚ ਜਦੋਂ ਮਰਜ਼ੀ ਮੈਂ ਦੇਖ ਲਓ ਤੁਸੀਂ ਘਰ ਵੇਚੋ, 50% ਬਲੈਕ ਮਨੀ ਲੈਣੀ ਪੈਂਦੀ ਹੈ। ਕੁਤੇ ਚਲੇ ਜਾਓ ਤੁਸੀਂ, ਘਰੇ ਨੀ ਵੇਚ ਸਕਦੇ, ਇੱਕ ਨੰਬਰ ਨਾ ਖਰੀਦ ਸਕਦੇ ਹੋ, ਇੰਨਾ ਵਾਈਟ ਕਿ ਮਿਲੂਗਾ, ਇੰਨਾ ਬਲੈਕ ਕਿ ਮਿਲੂ, ਕੀ ਸਿੱਖ ਉਹਦੇ ਚ ਕਰਦੇ ਨੀ ਕੰਮ? ਹਿੰਦੂ ਵੀ ਕਰੂ ਸਿੱਖ ਵੀ ਕਰੂ ਜਿੰਨੇ ਮੁਸਲਮਾਨ ਉਹ ਵੀ ਹੀ ਕਰਦੇ ਨੇ ਅਮਲਾਬਾਦ ਜੋ ਤਾਂ ਉਹੀ ਗੱਲ ਕਹਿੰਦੇ ਆ ਕਹਿੰਦੇ ਅਮਲਾਬਾਦ ਜੋ ਕੁਛ ਨੀ ਹੈ ਮੰਤਰਾਂ ਦੇ ਜਾਪ ਕਰਨ ਦੀ ਆਦਤ ਪਈ ਹੋਈ ਹੈ ਜਿਨ੍ਹਾਂ ਨੂੰ ਪੁਜਾਰੀ ਵਾਰ ਦੇ ਪਿੱਛੇ ਲੱਗ ਕੇ ਪੂਜਾ ਕਰਨ ਦੀ ਆਦਤ ਪੈ ਚੁੱਕੀ ਹੈ ਉਹ ਬੰਦੇ ਕਦੇ ਵੀ ਵਿਚਾਰ ਚਰਚਾ ਨਹੀਂ ਕਰ ਸਕਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੇ ਵਿਦਿਆ ਤੇ ਵਿਚਾਰ ਕਰੋਗੇ ਤਾਂ ਉਹਦਾ ਸਭ ਤੋਂ ਵੱਡਾ ਕਾਨਸੈਪਟ ਨਿਕਲਦਾ ਪਰ ਉਪਕਾਰ ਇਹ ਸਿਰਫ ਐਜੂਕੇਸ਼ਨ ਦੀ ਗੱਲ ਕੀਤੀ ਅਸੀਂ ਕਿ ਗੁਰਬਾਣੀ ਕਹਿੰਦੀ ਹੈ ਕਿ ਵਿਦਿਆ ਵਿਚਾਰੀ ਜਦੋਂ ਉਹਦੇ ਵਿਚਾਰ ਕਰੋਗੇ ਵੈਨ ਯੂ ਡਿਸਕਸ ਵੈਨ ਯੂ ਕੰਸਲਟ ਤਾਂ ਉਹਦਾ ਐਸੈਂਸ ਹੈ ਜੋ ਉਹਦੀ ਟਰੂ ਵੈਲਿਊ ਹੈ ਦ ਵੈਰੀ ਬੇਸਿਕ ਆਫ ਐਜੂਕੇਸ਼ਨ ਦਾ ਕਾਨਸੈਪਟ ਆਫ ਐਜੂਕੇਸ਼ਨ ਇਜ਼ ਪਰਉਪਕਾਰ ਪਰਉਪਕਾਰ ਮਤਲਬ ਡੂਇੰਗ ਵੈਲਫੇਅਰ ਟੂ ਦੀ ਮੈਨਕਾਈਂਡ ਮੈਨਕਾਈਂਡ ਦੀ ਵੈਲਫੇਅਰ ਹੈ ਜੇ ਕੱਲੀ ਸਿੱਖਿਆ ਐਜੂਕੇਸ਼ਨ ਦਾ ਮਤਲਬ ਪੂਰੇ ਸਰਬੱਤ ਦਾ ਭਲਾ ਜਿਹਨੂੰ ਕਹੀਏ ਸਿੱਖਾਂ ਦੀ ਜ਼ੁਬਾਨ ਦੇ ਵਿੱਚ ਜੇ ਸਿੱਖਿਆ ਦਾ ਮਤਲਬ ਸਰਬੱਤ ਦਾ ਭਲਾ ਹੈ ਤਾਂ ਗੁਰਬਾਣੀ ਦਾ ਸਿੱਖਿਆ ਤੋਂ ਵੀ ਉੱਪਰ ਪਈ ਹੈ ਹੁਣ ਗੁਰਦੁਆਰਾ ਸਾਹਿਬ ਨੂੰ ਅਸੀਂ ਯੂਨੀਵਰਸਿਟੀ ਤੋਂ ਵੱਡਾ ਹੀ ਕਹਾਂਗੇ ਨਾ ਮੰਨਦੇ ਹਾਂ ਕਹਿੰਦੇ ਆ ਲੋਕਾਂ ਦਾ ਬਹਿਸ ਕਰਨ ਦੇ ਵਿੱਚ ਜ਼ਰੂਰ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਸਰਬ ਸ੍ਰੇਸ਼ਟ ਪੁਸਤਕ ਹੈ ਹੁਣ ਕਹਿਣਗੇ ਪੁਸਤਕ ਵੀ ਗ੍ਰੰਥ ਕਹਾਂਗੇ ਮੈਂ ਕਹਿੰਦਾ ਕਿ ਭਾਈ ਗ੍ਰੰਥ ਕਹਿੰਦਾ ਤੇ ਪਰ ਪੜ੍ਹੋ ਤਾਂ ਸਹੀ ਗ੍ਰੰਥ ਤਾਂ ਹੋਰ ਵੀ ਜ਼ਿਆਦਾ ਨਿੱਜ ਲਾ ਕੇ ਪੜ੍ਹਨਾ ਚਾਹੀਦਾ ਪੜ੍ਹਿਆ ਕਿਸੇ ਨੇ ਨੀ ਹੁੰਦਾ ਪਾਠ ਕੋਈ ਹੋਰ ਕਰਦਾ ਔਰ ਸਾਡੀਆਂ ਅੱਖਾਂ ਸਾਹਮਣੇ ਪਿਆ ਕਿ ਜਿਹੜਾ ਲਗਾਤਾਰ ਜ਼ਿੰਦਗੀ ਚ ਜਿਹੜੀ ਪਾਠ ਕਰਕੇ ਕਮਾਈ ਕਰਨ ਦੇ ਵਿੱਚ ਪਾਠੀ ਦੀ ਗੁਜ਼ਰੀ ਹੈ ਉਹ ਵੀ ਗੁਰੂ ਵਾਲਾ ਨੀ ਬਣਿਆ ਉਹ ਵੀ ਦੁਨੀਆਦਾਰੀ ਹੈ ਮੈਨੂੰ ਕਈ ਮੇਰੇ ਦੋਸਤ ਭਾਈ ਮਿੱਤਰ ਇਹੋ ਜਿਹੇ ਮਿਲੇ ਆ ਕਹਿੰਦੇ ਅਸੀਂ ਤਾਂ ਕੀਰਤਨ ਕਰਦੇ ਕਰਦੇ ਕੈਨੇਡਾ ਆਏ ਆ ਕੋਈ ਕਿਸੇ ਵੀਜੇ ਤੇ ਆਇਆ ਕੋਈ ਕਿਸੇ ਵੀਜੇ ਤੇ ਆਇਆ 600 ਗੁਰਦੁਆਰੇ ਬਣੇ ਹੋਏ ਆ ਅਸੀਂ ਸਾਰਾ ਅੰਦਰੋਂ ਕਾਰੋਬਾਰ ਕਰਦੇ ਆ ਔਰ ਡਰਾਉਂਦਾ ਕੌਣ ਆ ਤੁਸੀਂ ਇਹ ਗੱਲ ਦੇਖੋ ਕਾਰੋਬਾਰ ਤੋਂ ਜਿਨ੍ਹਾਂ ਦਾ ਕਾਰੋਬਾਰ ਚੱਲਦਾ ਜਦੋਂ ਕਹਿੰਦੇ ਘਰੇ ਬਹਿ ਕੇ ਪਾਠ ਕਰੋ ਗੁਰੂ ਸਾਹਿਬ ਨੇ ਉਦੋਂ ਵੀ ਕਿਹਾ ਸੀ ਕੋਈ ਕੀਰਤ ਜਾਣ ਦਾ ਫਾਇਦਾ ਨੀ ਨੋ ਪਿਲਗ੍ਰੀਮੇਜ ਘਰਾਂ ਦੀ ਕਰੋ ਗ੍ਰਸਥ ਜੀਵਨ ਜਿਓ ਖੇਤੀ ਕਰੋ ਕੰਮ ਕਰੋ ਪਰਿਵਾਰ ਨਾਲ ਰਹੋ ਕੋਈ ਲੋੜ ਨੀ ਇਧਰ ਉਧਰ ਜਾਣ ਦੀ ਉਦੋਂ ਦੇ ਪੁਜਾਰੀ ਡਰੇ ਸੀ ਅੱਜ ਜਦੋਂ ਸਿੱਖੀ ਪੁਜਾਰੀਆਂ ਦੇ ਕਬਜ਼ੇ ਜਾ ਗਏ ਅੱਜ ਫੇਰ ਪੁਜਾਰੀ ਆ ਕੇ ਹਮਲਾ ਕਰ ਰਿਹਾ ਜਦੋਂ ਅੱਜ ਕੋਈ ਕਹਿ ਦੇਵੇ ਵੀ ਕੋਈ ਤੀਰਥ ਜਾਣ ਦੀ ਲੋੜ ਨੀ ਈਵਨ ਦਰਬਾਰ ਸਾਹਿਬ ਜਾਣ ਦੀ ਕੋਈ ਲੋੜ ਨੀ ਉਹ ਵੀ ਤੀਰਥ ਬਣਾ ਰੱਖਿਆ ਈਵਨ ਇਧਰੋਂ ਕਦੇ ਕਿਸੇ ਦੇ ਆਪਾਂ ਜਾਂਦੇ ਹਾਂ ਕਦੇ ਕਿਸੇ ਦੇ ਉਹ ਬਈ ਜਦੋਂ ਕਿਰਦਾਰ ਹੀ ਬਣ ਗਿਆ ਅੰਦਰ ਦਾ ਤੀਰਥ ਤਾਂ ਕਦੇ ਕੀਤਾ ਹੀ ਨੀ ਇੱਕ ਦਿਨ ਆਪਣੇ ਨੁਕਸ ਤੇ ਅਸੀਂ ਚਰਚਾ ਨਹੀਂ ਕੀਤੀ ਇੱਕ ਦਿਨ ਅਸੀਂ ਇਹ ਨਹੀਂ ਦੇਖਿਆ ਕਿ ਹਰਾਮ ਤੇ ਹਲਾਲ ਦੇ ਵਿੱਚ ਕੀ ਫਰਕ ਹੈ ਅਸੀਂ ਹੱਸਦੇ ਆ ਮੁਸਕਰਾਉਂਦੇ ਆ ਸਾਡੇ ਘਰਾਂ ਦੇ ਵਿੱਚੋਂ ਹੀ ਸਾਡੇ ਘਰਾਂ ਚੋਂ ਪੰਜਾਬ ਦੇ ਵਿੱਚ ਕੋਈ ਬਾਹਰੋਂ ਆਏ ਹੋਰ ਧਰਮ ਦੇ ਲੋਕ ਸਰਕਾਰੀ ਨੌਕਰੀਆਂ ਨਹੀਂ ਕਰਦੇ ਬੱਸਾਂ ਦੇ ਟਾਇਰ ਖਾਧੇ ਸਕੂਲਾਂ ਦੇ ਬੈਂਚ ਖਾਧੇ ਹਸਪਤਾਲਾਂ ਦੀਆਂ ਦਵਾਈਆਂ ਖਾਧੀਆਂ ਸੜਕਾਂ ਖਾਧੀਆਂ ਪੁਲ ਖਾਧੇ ਕੀ ਨਹੀਂ ਖਾਧਾ ਗਰੀਬ ਦਾ ਹੱਕ ਖਾਧਾ ਪੰਜਾਬ ਦੇ ਵਿੱਚ ਹੋਰ ਕਿਹੜੇ ਧਰਮ ਦੇ ਲੋਕ ਕੰਮ ਕਰਦੇ ਆ ਕੇ ਉਦੋਂ ਬੇਅਦਬੀ ਨਹੀਂ ਹੁੰਦੀ ਕਿ ਗੁਰੂਆਂ ਪੀਰਾਂ ਦਾ ਵਰਸੋਇਆ ਪੰਜਾਬ ਇਹਦੇ ਉੱਤੇ ਹੀ ਦੀ ਕਰਪਸ਼ਨ ਇਹ ਕਿਵੇਂ ਬਰਦਾਸ਼ਤ ਕੀਤਾ ਭ੍ਰਿਸ਼ਟਾਚਾਰ ਸਭ ਤੋਂ ਮਾੜੀ ਗੱਲ ਕਰਪਸ਼ਨ ਭ੍ਰਿਸ਼ਟ ਆਚਾਰ ਜਿਹਦਾ ਆਚਾਰ ਦੇ ਵਿੱਚ ਚੋਰੀ ਮੱਕਾ ਨਹੀਂ ਹੋਵੇ ਝੂਠ ਬੋਲਦਾ ਹੋਵੇ ਅਸੀਂ ਝੂਠੇ ਬਿਆਨ ਨਹੀਂ ਦਿੰਦੇ ਝੂਠੇ ਕੇਸਾਂ ਦੇ ਲੋਕਾਂ ਨੂੰ ਕਸਾਬ ਸਰੰਦਰ ਨਹੀਂ ਕੀਤਾ ਹੋਇਆ ਪਟਵਾਰੀ ਵੀ ਸਾਡੇ ਆ ਪੁਲਿਸ ਅਫਸਰ ਵੀ ਸਾਡੇ ਆ ਸੜਕਾਂ ਤੇ ਰਿਸ਼ਵਤ ਲੈਣ ਵਾਲੇ ਵੀ ਸਾਡੇ ਆ ਮੈਥੋਂ ਆਪ ਗੱਡੀ ਤੇ ਤੁਰੇ ਜਾਂਦੇ ਨੂੰ ਬੈਟਰ ਲਾਈ ਹੋਵੇ ਦੇ ਦੋ ਜੀ ਹਰ ਜਗ੍ਹਾ ਪੈਸੇ ਮੰਗਦੇ ਆ ਉਹਨਾਂ ਮਗਰ ਵੀ ਸਿੰਘ ਲੱਗੇ ਆ ਉਹ ਵੀ ਪਾਠ ਕਰਾਉਂਦੇ ਨੇ ਕੌਣ ਨੀ ਕਰਾਉਂਦਾ ਉਦੋਂ ਬੇਅਦਬੀਆਂ ਨੀ ਹੁੰਦੀਆਂ ਕਦੇ ਪਾਪੀ ਦੀ ਕਮਾਈ ਨਾਲ ਪਾਠ ਹੁੰਦੇ ਆ ਉਦੋਂ ਨੀ ਆਪਾਂ ਨੂੰ ਬੇਅਦਬੀਆਂ ਹੁੰਦੀਆਂ ਮਤਲਬ ਮੈਂ ਇਹੀ ਗੱਲ ਕਰਦਾ ਵੀ ਇਹਦੇ ਨਾਲ ਸਾਡਾ ਕੁਛ ਨੀ ਹੋਣਾ ਇਹ ਪਹਿਲੀ ਖ਼ਬਰ ਨੀ ਇਹ ਆਖਰੀ ਖ਼ਬਰ ਨੀ ਹੈ ਤੇ ਇਹ ਧਰਮ ਦੀ ਸੇਵਾ ਵੀ ਹੈ ਨੀ ਸਿੱਖੀ ਏਦਾਂ ਦੀਆਂ ਗੱਲਾਂ ਨਾਲ ਸਿੱਖ ਧਰਮ ਨੀ ਇਸਲਾਮ ਵੀ ਨੀ ਗੀਤਾ ਵੀ ਨੀ ਹਿੰਦੂ ਧਰਮ ਵੀ ਨੀ ਬੁੱਧ ਧਰਮ ਵੀ ਨੀ ਕੋਈ ਧਰਮ ਕਿਤਾਬ ਪਾੜਿਆ ਗ੍ਰੰਥ ਪਾੜਿਆ ਮੰਦਰ ਮਸਜਿਦ ਢਾਇਆ ਖਤਮ ਨੀ ਹੋਇਆ ਮੰਦਰਾਂ ਦੇ ਮੰਦਰ ਢਹਿ ਗਏ ਸਨਾਤਨ ਧਰਮ ਉੱਥੇ ਖੜਾ ਮਸਜਿਦਾਂ ਢਾ ਦੋ ਤੁਸੀਂ ਅੱਜ ਹਿੰਦੂਆਂ ਦੇ ਕਿਸੇ ਕੰਟਰੋਲ ਚ ਕੋਈ ਹੋਰ ਧਰਮ ਦੇ ਲੋਕ ਆ ਗਿਆ ਜੋ ਮੰਦਰ ਗੁਰਦੁਆਰੇ ਦੂਜੇ ਦੇ ਖਤਰੇ ਚ ਨੇ ਉਹ ਢਹਿ ਰਹੇ ਨੇ ਹਰ ਜਗ੍ਹਾ ਤੇ ਇਹ ਗੱਲਾਂ ਹੋ ਰਹੀਆਂ ਕੀ ਉੱਥੇ ਧਰਮ ਖਤਮ ਹੋ ਰਿਹਾ ਮਤਲਬ ਅਸੀਂ ਜਿਹੜੀਆਂ ਗੱਲਾਂ ਤੇ ਆਉਂਦੇ ਆ ਮੈਨੂੰ ਇਹੀ ਸੀ ਮੈਂ ਅੱਜ ਖਬਰ ਕਰਾਂਗੇ ਇਹ ਚ ਕੀ ਕੱਢਾਂਗੇ ਔਰ ਮੇਰਾ ਆਪਣਾ ਕਾਰੋਬਾਰ ਆ ਮੀਡੀਆ ਦਾ ਹਰੇਕ ਨੇ ਐਸੀਆਂ ਭੜਕਾਊ ਦੇ ਵਿੱਚ ਉਹ ਦਿੱਤੀਆਂ ਹੋਈਆਂ ਨੇ ਜੀ ਕੀ ਕਹਿੰਦੇ ਹੁੰਦੇ ਨੇ ਟਾਈਟਲ ਠੀਕ ਹੈ ਜੀ। ਨਿਹੰਗ ਵੱਲੋਂ ਨੌਜਵਾਨ ਕਤਲ ਫਗਵਾੜਾ ਦੇ ਗੁਰਦੁਆਰੇ ਚ ਵਾਰਦਾਤ, ਬੇਅਦਬੀ ਦੇ ਸ਼ੱਕ ਚ ਕੀਤੀ ਹੱਤਿਆ, ਪੁਲਿਸ ਕਰ ਰਹੀ ਹੈ ਜਾਂਚ। ਦੇਖੋ ਜੀ ਭਾਈ, ਉਹ ਸਾਹਿਬ ਨੇ ਕੀ ਕਿਹਾ, ਇਹ ਮਤਲਬ ਪਾਏ ਹੈ ਟਾਈਟਲ ਵੀ, ਬੰਦਾ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਕਲਿੱਕ ਕਰੇ। ਨਿਹੰਗ ਨੇ ਲਾਤਾ ਸੋਧਾ ਨੌਜਵਾਨ ਦਾ, ਪੁਲਿਸ ਛਾਉਣੀ ਚ ਤਬਦੀਲ ਫਗਵਾੜਾ। ਨੌਜਵਾਨ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਿਤਾ ਆਇਆ ਸਾਹਮਣੇ, ਕਿਹਾ ਅੱਗੇ ਤਿੰਨ ਦਿੱਲੀਆਂ ਕਿ ਵੀਡੀਓ ਕਲਿੱਕ ਕਰੋ, ਜਿੰਨੇ ਕਲਿੱਕ ਵੱਜਣਗੇ ਉਨੀ ਕਮਾਈ। ਹੁਣ ਚੰਗਾ ਬਾਈ, ਸਾਡੀਆਂ ਤਾਂ ਰੋਟੀਆਂ ਬਣਾਤੀਆਂ। ਕੋਈ ਧਰਮ ਨੂੰ ਖਤਰਾ ਨਹੀਂ ਹੁੰਦਾ ਕਿਸੇ ਅਣਜਾਣ ਬੰਦੇ ਵੱਲੋਂ। ਮੈਂ ਅਣਜਾਣ ਹੈ, ਮੈਂ ਤੁਹਾਨੂੰ ਆਪ ਕਹਿੰਦਾ ਤੁਸੀਂ ਵੀ ਅਣਜਾਣ ਹੋ। ਮੈਂ ਦੇਖੂੰਗਾ ਦੁਨੀਆਂ ਦੇ ਕਿੰਨੇ ਸਿੱਖ ਨੇ, ਜੇ ਉਹਨਾਂ ਨੂੰ ਕਿਸੇ ਹੋਰ ਜ਼ੁਬਾਨ ਦੇ ਵਿੱਚ ਮੈਂ ਲਿਖ ਕੇ ਦੇ ਦੇਵਾਂ ਕਿ ਗੁਰੂ ਸਾਹਿਬ ਦੀਆਂ ਤੁੱਕਾਂ ਨੇ, ਬਾਈ ਇਹਨੂੰ ਐਂ ਕਹਿੰਦੀ ਮੈਂਡਰਿਨ ਚ ਲਿਖ ਦੇ। ਤੇ ਉਹ ਕਹੇ ਵੀ ਮੈਂ ਤਾਂ ਆਤਮਾ ਜੁੜੀ ਹੈ, ਮੈਂ ਤਾਂ ਕੋਈ ਜ਼ੁਬਾਨ ਚ ਹੋ ਗਏ, ਮੈਂ ਪੜ੍ਹ ਲੂੰਗਾ। ਬਾਈ ਤੇਥੋਂ ਵੀ ਗਲਤੀ ਲੱਗ ਸਕਦੀ, ਤੂੰ ਕਹਿੰਦਾ ਆਈ ਡੋਂਟ ਨੋ ਵਾਟ ਇਜ਼ ਦਿਸ, ਤੇ ਫੇਰ ਮੈਂ ਗੱਲ ਕਰਤੀ ਬੀਅਰ ਦੀ, ਤੂੰ ਤਾਂ ਗੁਰੂ ਦੀ ਬਾਣੀ ਨਾ ਪਛਾਣ ਸਕਿਆ। ਹੁਣ ਉਸ ਬੰਦੇ ਨੂੰ ਨਾ ਅੱਖਰ ਗਿਆਨ ਨਾ ਗੁਰਬਾਣੀ ਆਉਂਦੀ, ਅੱਜ ਗੁਰਬਾਣੀ ਦੀਆਂ ਲਗਾਤਾਰਾਂ ਪੜ੍ਹਨੀਆਂ। ਗੁਰਬਾਣੀ ਪੜ੍ਹਨ ਦਾ ਜੋ ਤੌਰ ਤਰੀਕਾ ਆ, ਜੋ ਬਿਹਾਰੀ ਪੈਂਦੀ ਆ ਜਾਂ ਦੱਤੇ ਦੇ ਥੱਲੇ ਔਂਕੜ ਪੈਂਦਾ, ਉਹਦਾ ਕੀ ਅਰਥ ਹੈ? ਕਦੇ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਆ? ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਚ ਲਾ ਰੱਖੇ ਨੇ, ਪੰਜਾਬੀ ਲੋਕ ਪਾਣੀ ਤੱਕ ਨੀ ਕਹਿਣਾ ਜਾਣਦੇ, ਔਰ ਬੜੇ ਮਾਣ ਨਾਲ ਕਹਿੰਦੇ ਆ ਜੀ ਮੈਨੂੰ ਤਾਂ ਪੰਜਾਬੀ ਨਹੀਂ ਆਉਂਦੀ, ਜੀ ਮੈਨੂੰ ਤੇ ਪੰਜਾਬੀ ਨਹੀਂ ਆਉਂਦੀ। ਜਿੰਨਾ ਖਾਂਦਾ ਪੀਂਦਾ ਘਰ ਆ ਓਨੀ ਘੱਟ ਪੰਜਾਬੀ ਆਉਂਦੀ ਹੈ, ਹਜੇ ਬੇਅਦਬੀਆਂ ਲੱਭਦੇ ਫਿਰਦੇ। ਇੱਥੇ ਕ੍ਰਿਸਚੀਅਨ ਧਰਮ ਅੱਗੇ ਜੀ ਕ੍ਰਿਸਚੀਅਨ ਬਣਾ ਤੇ ਲੋਕ ਜੀ, ਕ੍ਰਿਸਚੀਅਨ ਆ ਗਏ ਜੀ। ਮੈਂ ਜੀ ਕੀ ਫਰਕ ਆ, ਤੁਸੀਂ ਲਾ ਤਾ ਜਵਾਕ ਅੰਗਰੇਜ਼ੀ ਸਕੂਲ ਚ ਰਹੇ ਆ, ਉਹ ਤੁਸੀਂ ਪੈਸੇ ਦਿੰਦੇ ਹੋ ਅੰਗਰੇਜ਼ੀ ਸਿੱਖਣ ਦੇ, ਪਹਿਲਾਂ ਕੋਰਸ ਕਰਦੇ ਹੋ ਫਿਰ ਆਈਲੈਟਸ ਕਲੀਅਰ ਕਰਦੇ ਹੋ। ਕੱਲ ਮੈਂ ਕਾਲਜ ਦੀ, ਮੈਂ ਕਹਿੰਦਾ ਸਲਾਮ ਕਰਦੇ ਆ ਬਾਈ ਤੇਰੀ ਸਟ੍ਰੈਟੇਜੀ ਨੂੰ, 150 ਸਾਲ ਬਾਅਦ ਵੀ ਅੱਜ ਲੋਕਾਂ ਦਾ ਕਾਰੋਬਾਰ ਬਣਿਆ ਪਿਆ ਅੰਗਰੇਜ਼ੀ ਸਿੱਖਣੀ। ਤੁਹਾਡੀ ਤਾਂ ਆਪਣੀ ਮਾਦਰੀ ਜ਼ੁਬਾਨ ਜਿਹੜੀ ਗੁਰਮੁਖੀ, ਜਿਹਨੂੰ ਕਹਿੰਦੇ ਆ ਗੁਰਾਂ ਦੇ ਮੁਖਾਂ ਤੋਂ, ਆਹਾ ਉਸ ਜ਼ੁਬਾਨ ਨੂੰ ਪੜ੍ਹਨ ਵਾਲੇ ਬੱਚੇ ਨੀ ਹੈਗੇ ਤੁਹਾਡੇ ਪੰਜਾਬ, ਉਹ ਬੇਅਦਬੀ ਵੀ ਹੈ। ਤੇ ਗੁਰੂ ਗ੍ਰੰਥ ਸਾਹਿਬ ਕਿੱਥੋਂ ਪੜ੍ਹ ਲੋਗੇ? ਪੰਜਾਬੀ ਦੇ ਵਿੱਚ ਅੱਜ ਸਟੈਂਡਰਡ ਸ਼ਬਦ ਜੋੜ ਵੀ ਹੈ ਨੀ ਗੇ ਤੁਸੀਂ ਪੰਜਾਬੀ ਦੀ, ਮੇਰੇ ਕੋਲ ਤਾਂ ਬਾਕੀ ਖਬਰਾਂ ਕਰਨੂ ਜੀ ਵੀ ਕਰਦਾ। ਸੋਧੇ ਲਾ ਤੇ ਉਹ ਕਰਦਾ, ਬੜਾ ਇਨਕਲਾਬੀ ਦਿਨ ਵਾਪਰਿਆ ਜਿਵੇਂ ਅੱਜ, ਬਹੁਤ ਵੱਡੀ ਧਰਮ ਨੂੰ ਖਤਰਾ ਖੜਾ ਹੋ ਗਿਆ ਸੀ। ਸਿੱਖ ਧਰਮ ਦਾ ਨਾਂ ਤੁਸੀਂ ਵਿਗਾੜ ਸਕਦੇ ਹੋ, ਸੁਧਾਰ ਸਕਦੇ ਹੋ। ਗੁਰੂਆਂ ਨੇ ਉਸ ਜ਼ਮਾਨੇ ਚ ਜਦੋਂ ਸੰਪਾਦਨਾ ਕੀਤੀ, ਜਦੋਂ ਐਂਥੋਲੋਜੀ ਤਿਆਰ ਕੀਤੀ ਹੈ, ਕੰਪਾਈਲੇਸ਼ਨ ਕੀਤੀ ਹੈ, ਉਸ ਜ਼ਮਾਨੇ ਦੇ ਭਗਤਾਂ ਦੀ ਬੈਸਟ ਆਫ ਦਾ ਬੈਸਟ ਜੋ ਉਹਨਾਂ ਦੀ ਜਾਣਕਾਰੀ ਚ ਆਇਆ, ਉਹ ਸਾਰੇ ਸ਼ਲੋਕ ਉਹਦੇ ਵਿੱਚ ਪਾ ਕੇ ਉਹਨੂੰ ਹਿੰਦੁਸਤਾਨ ਨੂੰ, ਪੂਰੇ ਹਿੰਦੁਸਤਾਨ ਦੀ ਉਹਦੇ ਵਿੱਚ ਧੜਕਣ ਕੈਦ ਕੀਤੀ, ਕੈਦ ਨੀ ਕੀਤੀ ਧੜਕਣ ਉਹਦੇ ਵਿੱਚ ਪਾਈ ਪੂਰੇ ਹਿੰਦੁਸਤਾਨ ਦੀ। ਅੱਜ ਤੁਹਾਡੀ ਜ਼ੁਬਾਨ ਤੱਕ ਨੀ ਆਪਾਂ ਗੱਲ ਕਰ ਸਕਦੇ ਦੂਜੇ ਬੰਦੇ ਨਾਲ। ਤੇ ਉਦੋਂ ਪਤਾ ਨੀ ਪੂਰੀ ਉੜੀਸਾ ਤੋਂ ਬੰਦੇ ਉਹਨਾਂ ਦੇ ਬਗਰ ਤੋਂ ਤੁਰ ਕੇ ਆਏ, ਉਦੋਂ ਵਿਰਲਾ ਟਾਵਾਂ ਹੀ ਆਉਂਦਾ ਹੁੰਦਾ। ਅੱਜ ਇਹ ਬਹੁਤ ਆਤ ਹੈ ਸਾਡੇ ਕੋਲ, ਅੱਜ ਸਿੱਖਾਂ ਦੀ ਬਹੁਤ ਆਤ ਹੈ ਦੁਨੀਆਂ ਚ, ਪਰ 2.5 ਕਰੋੜ ਦੇ ਵਿੱਚ ਸ਼ਾਇਦ 19% ਸਿੱਖ ਵੀ ਨਾ ਹੋਣ, ਜਿੰਨੇ ਅਨੰਦਪੁਰ ਚ 5 ਖੜੇ ਹੋਏ ਸੀ। ਕਾਰੋਬਾਰ ਸਾਡੇ ਮੂਹਰੇ ਬਣ ਚੁੱਕਿਆ, ਅਸੀਂ ਧਰਮ ਨੂੰ ਵੀ ਕਾਰੋਬਾਰ ਬਣਾਇਆ, ਸਿਆਸਤ ਨੂੰ ਵੀ ਕਾਰੋਬਾਰ ਬਣਾਇਆ, ਤੇ ਧਰਮ ਸਿਆਸਤ ਦੀ ਸੇਵਾ ਕਰਨ ਲਾ ਰੱਖਿਆ। ਚਾਰ ਗੁਰੂ ਸਾਹਿਬਾਨ ਤਾਂ ਉਦੋਂ ਵੀ ਦਰਬਾਰ ਸਾਹਿਬ ਨਹੀਂ ਜਾ ਸਕੇ, ਉਦੋਂ ਵੀ ਪੁਜਾਰੀ ਕਾਬਲ ਸੀ ਉਹਦੇ ਤੇ। ਸਿੱਖਾਂ ਦੇ ਚਾਰ ਗੁਰੂ ਸਾਹਿਬਾਨ ਦੇ ਹੁੰਦਿਆਂ ਗੁਰੂ ਦਰਬਾਰ ਸਾਹਿਬ ਹੁੰਦਾ, ਆਪਾਂ ਹਿਸਟਰੀ ਚ ਜਾਣਦੇ ਹਾਂ ਕਿ ਪਿਛਲੇ ਲਾਸਟ 4 ਗੁਰੂਜ਼ ਹੈਵ ਨੈਵਰ ਬੀਨ ਟੂ ਗੋਲਡਨ ਟੈਂਪਲ। ਜਿਹੜਾ ਗੋਲਡਨ ਟੈਂਪਲ ਬਾਅਦ ਚ ਬਣਿਆ, ਉਹ ਮੇਰੀ ਨਜ਼ਰ ਤੋਂ ਉਹ ਵੀ ਬੇਅਦਬੀ ਆ। ਜਦੋਂ ਚੌਥੇ ਗੁਰੂ ਸਾਹਿਬ ਨੇ, ਗੁਰੂ ਰਾਮਦਾਸ ਜੀ ਨੇ ਦਰਬਾਰ ਸਾਹਿਬ ਬਣਾਇਆ, ਉਦੋਂ ਸੋਨਾ ਨੀ ਸੀ ਸਿੱਖਾਂ ਕੋਲ, ਕਰੈਕਟਰ ਸੀ, ਉਹ ਕਰੈਕਟਰ ਨਾਲ ਬਿਲਡ ਹੋਇਆ, ਬਾਅਦ ਚ ਤਾਂ ਸੋਨਾ ਥਾਪਤ। ਇਹ ਤਾਂ ਅਮੀਰਾਂ ਦਾ ਧਰਮ ਹੋ ਗਿਆ ਨਾ, ਗੁਰੂ ਦੇ ਧਰਮ ਚ ਤਾਂ ਸਾਦਗੀ ਸੀ। ਪਾਪਾ ਬਾਜੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਧਰਮ ਦੇ ਵਿੱਚ ਇਹ ਗੱਲ ਕਹੀ ਆ ਮਾਇਆ ਬਾਰੇ ਕਿ ਪੈਸਾ ਕੀ ਚੀਜ਼ ਹੈ, ਇਹ ਪਾਪਾ ਬਾਜੋ ਇਕੱਠਾ ਨੀ ਹੋਣਾ, ਇਹ ਜਦੋਂ ਵੀ ਪੈਸਾ ਇਕੱਠਾ ਹੋਊ ਇਹ ਚ ਪਾਪ ਹੋਊਗਾ, ਤੇ ਮਰਿਆ ਨਾਲ ਨੀ ਜਾਣਾ। ਤੇ ਉਹ ਗੁਰੂ ਸਾਹਿਬ ਕਹਿਣਗੇ ਵੀ ਮੇਰੇ ਗੁਰਦੁਆਰਿਆਂ ਦੇ ਤੁਸੀਂ ਕਾਟੇ ਵਾਲੀਆਂ ਪਾਓ, ਸੋਨਾ ਚੜਾਓ। ਉਹ ਤਾਂ ਕਿਰਦਾਰ ਦੀ ਲੜਾਈ ਸੀ, ਉੱਥੇ ਤਾਂ ਲੋਹੇ ਦਾ ਕੜਾ ਦਿੱਤਾ ਹੋਇਆ, ਸਾਰੀ ਜ਼ਿੰਦਗੀ ਤੁਹਾਡਾ ਗਹਿਣੇ ਦਾ ਖਰਚਾ ਹੀ ਮੁਕਾਤਾ, ਲੋਹੇ ਦਾ ਬਾਟਾ ਦਿੱਤਾ ਹੋਇਆ, ਨਾਲੇ ਦਾ ਆਇਰਨ ਪੂਰਾ ਹੁੰਦਾ, ਸਰਬ ਲੋਹ ਦੇ ਭਾਂਡੇ ਚ ਖਾਣਾ ਬਣਾ ਕੇ ਖਾਓ, ਕਾਹਦੀਆਂ ਬਿਮਾਰੀਆਂ ਲੱਗਣਗੀਆਂ, ਖਾਣਾ ਦਾ ਚਾਂਦੀ ਦੇ ਭਾਂਡੇ ਚ ਪਾ ਪਾ ਕੇ। ਨਾ ਖੁਰਾਕ ਛੱਡੀ ਹੈ, ਨਾ ਪਵਿੱਤਰਤਾ ਛੱਡੀ ਹੈ, ਨਾ ਕਿਰਦਾਰ ਛੱਡਿਆ। ਉੱਥੇ ਵੱਡੇ ਵੱਡੇ ਸਪੀਕਰਾਂ, ਵੱਡੀਆਂ ਲਾਈਟਾਂ, ਸੰਗਮਰਮਰ ਲਾ ਕੇ ਸਿੱਖ ਧਰਮ ਅੱਡਾ ਜੀ, ਨਾ ਉਹ ਛੋਟਾ ਨਾ ਵੱਡਾ। ਕਈ ਕਹਿਣਗੇ ਜੀ ਉੱਥੇ ਲੈ ਗਏ ਜੀ, ਉਹ ਨਾਸਾ ਚ ਰੱਖਿਆ ਵੀ ਹੈ, ਉਹ ਵੀ ਨਾਸਾ ਚ ਰੱਖੇ ਨਾ ਰੱਖੇ ਤਾਂ ਉਹਨਾਂ ਦੇ ਫਾਇਦੇ ਨੁਕਸਾਨ ਦੀ ਗੱਲ ਹੈ। ਸਾਰੇ ਧਰਮਾਂ ਦੀਆਂ ਕਿਤਾਬਾਂ ਕੋਈ ਛੋਟੀਆਂ ਵੱਡੀਆਂ ਨੀ। ਤੁਸੀਂ ਸਿੱਖੀ ਚ ਪੈਦਾ ਹੋ ਗਏ, ਅਸੀਂ ਕਿਹੜੇ ਸਿੱਖੀ ਵੱਡੀ ਹੈ? ਜਿਵੇਂ ਮੁਸਲਮਾਨ ਹੁੰਦਾ ਮੈਨੂੰ ਕੁਰਾਨ ਵੱਡੀ ਲੱਗਦੀ ਹੈ, ਨੀ ਮੇਰੇ ਲਈ ਸਾਰੇ ਚੰਗੀਆਂ ਹੋਣੀਆਂ ਚਾਹੀਦੀਆਂ। ਜਿਹੜਾ ਇੱਕ ਪੜੂਗਾ ਉਹ ਬਾਕੀ ਵੀ ਚੰਗੀਆਂ ਲੱਗਣਗੀਆਂ, ਜਿਹਨੇ ਇੱਕ ਵੀ ਨੀ ਪੜ੍ਹਨੀ ਉਹਨੇ ਪੱਕੀ ਗਰੰਟੀ ਦਿੰਦਾ ਵੀ ਉਹ ਲੜ ਕਰੂ, ਉਹ ਲੜ ਲੜ ਕੇ ਮਰੂਗਾ। ਜਿਹੜਾ ਇੱਕ ਗ੍ਰੰਥ ਵੀ ਪੜ੍ਹੇ, ਕਿਸੇ ਵੀ ਜ਼ੁਬਾਨ ਚ ਪੜ੍ਹੇ, ਕਿਸੇ ਵੀ ਧਰਮ ਦਾ ਮਜ਼ਹਬ ਦਾ ਪੜ੍ਹੇ, ਉਹਨੂੰ ਬਾਕੀ ਵੀ ਚੰਗੇ ਲੱਗਣਗੇ। ਉਹ ਬਾਕੀਆਂ ਦੀ ਟਾਈਮ ਲਾਈਨ ਦੇਖੂਗਾ, ਬਾਕੀਆਂ ਦਾ ਕਲਚਰ ਦੇਖੂਗਾ, ਫਿਰ ਉਹਦੀ ਐਵੋਲਿਊਸ਼ਨ ਦਾ ਪ੍ਰੋਸੈਸ ਦੇਖੂਗਾ, ਫਿਰ ਉਹਦੇ ਵਿੱਚ ਜੋ ਵੈਲਿਊ ਸਿਸਟਮ ਦਿੱਤਾ ਹੋਇਆ, ਜੋ ਫਿਲਾਸਫੀ ਦਿੱਤੀ ਹੋਈ ਹੈ, ਉਹਨੂੰ ਵੀ ਦੇਖੂਗਾ। ਹਾਂ, ਜੇ ਨਹੀਂ ਪੜ੍ਹੀ ਫਿਰ ਸਿਰ ਪਾੜਨਾ, ਸਿਰ ਵੱਢਣਾ, ਕਤਲ ਕਰ ਦੇਣੇ, ਅੱਖਾਂ ਕੱਢ ਦੇਣੀਆਂ, ਇਹ ਕੰਮ ਹੁੰਦੇ ਰਹੇ ਨੇ। ਧਰਮ ਦੀ ਬੜੀ ਇਸ ਤਰ੍ਹਾਂ ਦੀ ਸੇਵਾ ਹੋਈ ਹੈ ਔਰ ਹਰ ਯੁੱਗ ਦੇ ਵਿੱਚ ਹੋਈ ਹੈ। ਕ੍ਰਿਸਚੀਅਨਿਟੀ ਵਿੱਚ ਹੋਈ ਹੈ, ਸਪੈਨਿਸ਼ ਇਨਕੁਇਜੀਸ਼ਨ ਪੜ੍ਹੋ, ਸ਼੍ਰੀਨਗਰ ਦੇ ਟੋਟੇ ਕੀਤੇ ਹੈ, ਉਹਨਾਂ ਨੇ ਵੀ ਧਰਮ ਦੇ ਨਾਂ ਤੇ ਕੀਤੇ ਆ। ਇਹੋ ਜਿਹੇ ਬੜੇ ਸੇਵਾਦਾਰ ਆਉਂਦੇ ਰਹੇ ਆ ਧਰਮ ਚ, ਹਰ ਧਰਮ ਚ ਇਹੋ ਜਿਹਾ ਸੇਵਾਦਾਰ ਬੈਠਾ। ਜਿਹਨੂੰ ਤੁਸੀਂ ਕਰੂਰ ਕਹੋਗੇ, ਤੁਸੀਂ ਕਰੂਰ ਕਹੋਗੇ ਉਹਨੂੰ, ਪਰ ਉਹ ਸੇਵਾਦਾਰ ਹੀ ਕਰ ਰਿਹਾ ਸੀ, ਪਿੱਛੋਂ ਸਿਆਸਤ ਵੀ ਚੱਲਦੀ ਆ। ਐਸੀ ਸੇਵਾ ਕਿਹੜੇ ਧਰਮ ਚ ਨਹੀਂ, ਬੋਧੀਆਂ ਵਿੱਚ ਵੀ ਹੈ। ਬੁੱਧ ਧਰਮ ਅਹਿੰਸਾ ਦੇ ਉੱਤੇ, ਨੋਨ ਵਾਇਲੈਂਸ ਤੇ ਟਿਕਿਆ, ਉਹਦੇ ਨਾਂ ਦੇ ਉੱਤੇ ਵੀ ਕਤਲੋਗਾਰਤ ਕਰਦੇ ਆ ਲੋਕ। ਸੁਜੇ ਇੰਨੀ ਕੀ ਗੱਲ ਰੱਖਦੇ। ਸੋ ਪੰਜਾਬ ਦੀ ਇਹ ਖਬਰ ਹੈ, ਇਹਦੇ 2-4 ਦਿਨ ਚੰਗੀ ਅਪਡੇਟ ਚੱਲਣੀ ਹੈ ਜੀ। ਪਰ ਕਿਰਦਾਰ ਉੱਥੇ ਦੇ ਉੱਥੇ ਰਹੂਗਾ, ਵਿਆਹ ਉੱਥੇ ਦੇ ਉੱਥੇ ਰਹਿਣਗੇ, ਡੈਕ ਖੂਬ ਵੱਜਣਗੇ, ਸ਼ਰਾਬਾਂ ਖੂਬ ਚੱਲਣਗੀਆਂ। ਕੱਲ ਪਰਸੀ ਕਿਤੇ ਪਾਇਆ, ਕਹਿੰਦਾ 8-10 ਲੱਖ ਰੁਪਇਆ ਵਿਆਹ ਤੇ ਖਰਚ ਦਿੰਦੇ ਨੇ ਇਹ ਸਾਦਗੀ ਵਾਲੇ ਲੋਕ, ਤੇ ਫਿਰ ਮੁੜ ਕੇ ਇਹ ਨਾ ਪੜ੍ਹਾਈ ਇਹਨਾਂ ਕੋਲ, ਨਾ ਵਿੱਦਿਆ ਪੱਲੇ ਆ। ਵਿਆਹ ਦੇ ਵਿੱਚ ਜਿਹੜਾ ਸੂਟ ਪੈਂਦਾ ਜ਼ਿੰਦਗੀ ਚ ਦੁਬਾਰਾ ਨੀ ਪੈਂਦਾ, ਤੇ ਸਭ ਤੋਂ ਮਹਿੰਗਾ ਸੂਟ ਉਹੀ ਹੁੰਦਾ। ਮੈਂ ਇਨਸਾਨ ਦੀ ਇਹ ਸਭ ਤੋਂ ਵੱਡੀ ਮੈਨੂੰ ਮੂਰਖਤਾ ਲੱਗਦੀ ਹੈ ਕਿ ਸਭ ਤੋਂ ਮਹਿੰਗਾ ਸੂਟ ਤੇ ਸਿਰਫ 2 ਘੰਟੇ ਪਾਉਣ, ਮੁੜ ਕੇ ਕਿਸੇ ਹੋਰ ਦੇ ਵਿਆਹ ਚ ਪਾ ਕੇ ਚਲੇ ਜਾਓ। ਅਗਲਾ ਕਹਿੰਦਾ ਤੂੰ ਪਹਿਲੇ ਹੀ ਰਾਜਾ ਬਣੀ ਫਿਰਦਾ, ਵਿਆਹ ਤਾਂ ਮੇਰਾ, ਚੇਨ ਵਾਲੀ ਮੈਂ ਪਾਊਂਗਾ, ਤੁਸੀਂ ਘੱਟ ਕੱਪੜੇ ਪਾਓ ਮੇਰੇ ਨਾਲ, ਥੋੜਾ ਲੋਅ ਲੈਵਲ ਤੇ ਰੱਖੋ ਯਾਰ, ਮੇਰੇ ਤੋਂ ਜ਼ਿਆਦਾ ਹੀ ਟੌਰ ਕੱਢ ਕੇ ਆ ਗਈ। ਸੋ ਇੰਨੀ ਕੀ ਕਹਾਣੀ ਹੈ ਜੀ ਅੱਜ ਦੀਆਂ, ਤੇ ਖਬਰਾਂ ਦਾ ਵਕਤ ਹੋ ਚੁੱਕਿਆ ਜੀ, ਹੁਣ ਨਿਊਜ਼ ਬੁਲੇਟਿਨ ਹੋਏਗਾ ਤੇ ਉਹ ਤੋਂ ਬਾਅਦ ਸਾਡੇ ਮਹਿਮਾਨ ਹੋਣਗੇ ਵਿਕਰਮ ਸਿੰਘ ਪੁਲੇਵਾਲ, ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਜੇ ਬਾਕੀ ਸਮਾਂ ਬਚਦਾ ਹੋਇਆ ਤਾਂ ਮੈਂ ਖਬਰਾਂ ਕਰੂੰਗਾ, ਕੈਨੇਡੀਅਨ ਕੁਛ ਇੱਕ ਨਹੀਂ, ਫਿਰ ਕੱਲ ਡਿਸਕਸ ਕਰਾਂਗੇ, 2-3 ਬਹੁਤ ਜ਼ਰੂਰੀ ਖਬਰਾਂ ਨੇ ਉਹਨਾਂ ਤੇ ਚਰਚਾ ਕਰਾਂਗੇ।
ਵਿਵੇਕ ਰਾਮਾ ਸਵਾਮੀ ਨੇ ਅਮਰੀਕੀ ਰਾਸ਼ਟਰਪਤੀ ਚੋਣ ਦੇ ਵਿਚ ਆਪਣੀ ਦਾਅਵੇਦਾਰੀ ਵਾਪਸ ਲਈ ਟਰੰਪ ਦਾ ਕੀਤਾ ਸਮਰਥਨ। ਨੇਪਾਲ ਵਿਚ ਭਾਰਤੀ ਨੰਬਰ ਵਾਲਾ ਵਾਹਨ ਨਦੀ ਦੇ ਵਿਚ ਡਿੱਗਿਆ, ਜਾਂਚ ਜਾਰੀ। ਇਰਾਨ ਨਾਲ ਚਾਰਬਾਗ ਬੰਦਰਗਾਹ ਪ੍ਰੋਜੈਕਟ ਬਾਰੇ ਸਾਰਥਕ ਚਰਚਾ, ਕਿਹਾ ਜੈਸ਼ੰਕਰ ਨੇ। ਇੰਡੋਨੇਸ਼ੀਆ ਚ ਮਾਊਂਟ ਲੋਬੋਟੋਵੀ ਜਵਾਲਾਮੁਖੀ ਦੇ ਵਿਚ ਹੋਣ ਲੱਗੇ ਧਮਾਕੇ। ਕੈਨੇਡਾ ਚ ਭਾਰੀ ਬਰਫਬਾਰੀ ਤੇ ਜਨ ਜੀਵਨ ਦੇ ਵਿਚ ਪਿਆ ਵਿਘਨ। ਨੋਬਲ ਜੇਤੂ ਨਰਗਿਸ ਨੂੰ ਇਰਾਨ ਦੇ ਵਿਚ 15 ਮਹੀਨਿਆਂ ਦੀ ਹੋਰ ਸਜ਼ਾ ਸੁਣਾਈ ਗਈ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੇ ਅੱਜ ਐਲਾਨ ਕਰ ਦਿੱਤਾ ਕਿ ਉਹ ਆਇਓਵਾ ਕਾਕਸ ਦੇ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਤੋਂ ਹਟ ਰਹੇ ਨੇ। ਆਇਓਵਾ ਕਾਕਸ ਦੇ ਵਿਚ ਵੋਟਿੰਗ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਦੇ ਲਈ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਵਿਚਕਾਰ ਲੰਬੀ ਪ੍ਰਕਿਰਿਆ ਦੀ ਸ਼ੁਰੂਆਤ ਹੈ। ਬਾਇਓਟੈਕ ਉਦਯੋਗਪਤੀ ਰਾਮਸਵਾਮੀ ਨੇ ਆਪਣੇ ਵਿਰੋਧੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਮਰਥਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਰੰਪ ਨੂੰ 21ਵੀਂ ਸਦੀ ਦਾ ਸਰਵੋਤਮ ਰਾਸ਼ਟਰਪਤੀ ਦਸਿਆ। ਨੇਪਾਲ ਦੇ ਬਾਗਮਤੀ ਸੂਬੇ ਦੇ ਵਿਚ ਤੜਕੇ ਭਾਰਤੀ ਨੰਬਰ ਵਾਲਾ ਵਾਹਨ ਨਦੀ ਦੇ ਵਿਚ ਡਿੱਗਣ ਤੋਂ ਬਾਅਦ ਨੇਪਾਲ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਪੁਲਿਸ ਦੇ ਮੁਤਾਬਕ ਬੁਲੈਰੋ ਗੱਡੀ ਤੜਕੇ 4:30 ਵਜੇ ਚਿਤਵਨ ਜ਼ਿਲ੍ਹੇ ਦੇ ਵਿਚ ਪੁਲ ਤੋਂ ਤ੍ਰਿਸ਼ੂਲੀ ਨਦੀ ਦੇ ਵਿਚ ਡਿੱਗ ਗਈ। ਪੁਲਿਸ ਨੇ ਕਿਹਾ ਕਿ ਉਹ ਤਲਾਸ਼ ਕਰ ਰਹੀ ਹੈ ਕਿ ਕੋਈ ਲਾਪਤਾ ਹੈ ਜਾਂ ਨਹੀਂ। ਗੱਡੀ ਦੀ ਨੰਬਰ ਪਲੇਟ BR9BC1430 ਹੈ। ਮੀਡੀਆ ਰਿਪੋਰਟ ਦੇ ਵਿਚ ਪੁਲਿਸ ਅਤੇ ਚਸ਼ਮਦੀਦਾ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਜੀਪ ਦੇ ਨਦੀ ਵਿਚ ਡਿੱਗਣ ਤੋਂ ਪਹਿਲਾਂ ਵਾਹਨ ਦਾ ਡਰਾਈਵਰ ਛਾਲ ਮਾਰ ਗਿਆ ਤੇ ਉਹ ਹੁਣ ਸੁਰੱਖਿਅਤ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਆਪਣੇ ਇਰਾਨੀ ਹਮਰੁਤਬਾ ਹੁਸੈਨ ਅਮੀਰ ਅਬਦੁੱਲਾ ਦੇ ਨਾਲ ਮੁਲਾਕਾਤ ਕਰਕੇ ਰਣਨੀਤਿਕ ਤੌਰ ਤੇ ਅਹਿਮ ਚਾਬਹਾਰ ਬੰਦਰਗਾਹ ਬਾਰੇ ਲੰਬੇ ਸਹਿਯੋਗ ਦੇ ਖਾਕੇ ਤੇ ਵਿਸਥਾਰਤ ਅਤੇ ਸਾਰਥਕ ਚਰਚਾ ਕੀਤੀ ਹੈ। ਜੈਸ਼ੰਕਰ ਅਤੇ ਅਬਦੁੱਲਾ ਨੇ ਕੌਮਾਂਤਰੀ ਉੱਤਰ ਦੱਖਣ ਟਰਾਂਸਪੋਰਟ ਲਾਂਘੇ ਬਾਰੇ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਉਨ੍ਹਾਂ ਨੇ ਐਕਸ ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ। ਦੋ ਰੋਜ਼ਾ ਦੌਰੇ ਦੇ ਦੌਰਾਨ ਜੈਸ਼ੰਕਰ ਨੇ ਇਰਾਨੀ ਸੜਕ ਅਤੇ ਸ਼ਹਿਰੀ ਵਿਕਾਸ ਮੰਤਰੀ ਮਹਿਰਦਾਦ ਬਜ਼ਰ ਪਾਸ਼ ਦੇ ਨਾਲ ਵੀ ਮੁਲਾਕਾਤ ਕੀਤੀ। ਇਰਾਨ ਨਾਲ ਉਨ੍ਹਾਂ ਨਾਲ ਲਾਲ ਸਾਗਰ ਵਿਚ ਪੈਦਾ ਹੋਏ ਸੁਰੱਖਿਆ ਹਾਲਾਤ ਸਮੇਤ ਕਈ ਹੋਰ ਮੁੱਦਿਆਂ ਤੇ ਵੀ ਚਰਚਾ ਕੀਤੀ। ਇਰਾਨ ਦੇ ਦੱਖਣੀ ਕੰਢੇ ਤੇ ਸਿਸਤਾਨ ਬਲੋਚਿਸਤਾਨ ਸੂਬੇ ਦੇ ਵਿਚ ਸਥਿਤ ਚਾਬਹਾਰ ਬੰਦਰਗਾਹ ਸਪਰਕ ਅਤੇ ਵਪਾਰਕ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਭਾਰਤ ਅਤੇ ਇਰਾਨ ਵੱਲੋਂ ਵਿਕਸਿਤ ਕੀਤੀ ਜਾ ਰਹੀ ਹੈ। ਭਾਰਤ ਖੇਤਰੀ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਚਾਬਹਾਰ ਬੰਦਰਗਾਹ ਪ੍ਰੋਜੈਕਟ ਤੇ ਜ਼ੋਰ ਦੇ ਰਿਹਾ ਹੈ। ਇੰਡੋਨੇਸ਼ੀਆ ਦੇ ਮਾਊਂਟ ਲੋਵਟੋਬੀ ਇਲਾਕੇ ਜਵਾਲਾਮੁਖੀ ਦੇ ਪਿਛਲੇ ਕਈ ਦਿਨਾਂ ਤੋਂ ਹਰਕਤ ਦੇ ਵਿਚ ਆਉਣ ਦੇ ਕਾਰਨ ਅੰਬਰੀ ਧੂੰਆਂ ਛਾ ਗਿਆ ਅਤੇ ਨੇੜਲੇ ਇਲਾਕਿਆਂ ਦੇ ਵਿਚ ਸੁਆਹ ਦੀ ਪਰਤ ਜੰਮਣ ਲੱਗੀ ਹੈ। ਪੈਲੋਰੇਸ ਦੀਪ ਤੋਂ ਤਕਰੀਬਨ 6500 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਕਿਸੇ ਦੇ ਜ਼ਖਮੀ ਹੋਣ ਦੀ ਹਾਲਾਂਕਿ ਕੋਈ ਖ਼ਬਰ ਨਹੀਂ ਮਿਲੀ। ਪੂਰਬੀ ਨੂਸਾ ਤੇਂਗਾਰਾ ਸੂਬੇ ਦੇ ਵਿਚ ਗਰਮ ਰੇਤ ਰਿਸਣ ਕਾਰਨ ਜਵਾਲਾਮੁਖੀ ਦੇ ਵਿਚ ਲਗਾਤਾਰ ਧਮਾਕੇ ਹੋ ਰਹੇ ਨੇ ਅਤੇ ਹਾਲ ਹੀ ਦੇ ਦਿਨਾਂ ਦੇ ਵਿਚ ਇਹ ਵੱਧ ਰਹੇ ਨੇ। ਪੋਲੋਰੇਸ ਤੇਮੁਰ ਜ਼ਿਲ੍ਹੇ ਵਿਚ 1584 ਮੀਟਰ ਉੱਚਾ ਇਕ ਇਕੱਲਾ ਅਜਿਹਾ ਪਹਾੜ ਹੈ ਜਿੱਥੇ ਜੋੜੇ ਜਵਾਲਾਮੁਖੀ ਲੋਵਟੋਬੀ ਲਾਕੀ ਲੋਕੀ ਤੇ ਲੋਵਟੋਬੀ ਪੈਡਮ ਪੁਆਨ ਨੇ। ਇਸ ਜਵਾਲਾਮੁਖੀ ਦੇ ਵਿਚ ਬੀਤੇ ਦਿਨ ਤੋਂ ਹੁਣ ਤੱਕ 40 ਵਾਰ ਧਮਾਕੇ ਹੋ ਚੁੱਕੇ ਨੇ। ਇਸ ਦੌਰਾਨ 500 ਤੋਂ 15 ਮੀਟਰ ਉਚਾਈ ਤੱਕ ਸੁਆਹ ਉੱਡੀ ਨਜ਼ਰ ਆ ਰਹੀ ਹੈ। ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਭਲਕੇ 16 ਜਨਵਰੀ ਨੂੰ ਜਵਾਲਾਮੁਖੀ ਦੇ ਉਚੇਰੇ ਪੱਧਰ ਤੱਕ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ, ਜਿਸ ਮਗਰੋਂ ਨੇੜਲੇ ਪਿੰਡਾਂ ਦੇ ਲੋਕ ਜਾਂ ਤਾਂ ਰਿਸ਼ਤੇਦਾਰਾਂ ਦੇ ਕੋਲ ਚਲੇ ਗਏ ਨੇ ਤੇ ਜਾਂ ਫਿਰ ਸ਼ਰਨਾਰਥੀ ਕੈਂਪਾਂ ਦੇ ਵਿਚ ਪਨਾਹ ਲੈ ਲਈ ਗਈ ਹੈ। ਇਰਾਨ ਦੀ ਇਕ ਅਦਾਲਤ ਨੇ ਜੇਲ੍ਹ ਦੇ ਵਿਚ ਬੰਦ ਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ 15 ਮਹੀਨਿਆਂ ਦੀ ਹੋਰ ਸਜ਼ਾ ਸੁਣਾਈ ਹੈ। ਨਰਗਿਸ ਦੇ ਦੋਸ਼ ਹੈ ਕਿ ਉਸਨੇ ਇਸਲਾਮਿਕ ਗਣਰਾਜ ਵਿਰੁੱਧ ਕੂੜ ਪ੍ਰਚਾਰ ਕੀਤਾ। ਮੁਹੰਮਦੀ ਦੇ ਪਰਿਵਾਰ ਨੇ ਦੱਸਿਆ ਕਿ ਨਵੀਂ ਸਜ਼ਾ 19 ਦਸੰਬਰ ਨੂੰ ਸੁਣਾਈ ਗਈ ਸੀ। ਨਰਗਿਸ ਨੇ ਅਦਾਲਤੀ ਸੁਣਵਾਈ ਦੇ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ। ਫੈਸਲੇ ਵਿਚ ਕਿਹਾ ਗਿਆ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ 2 ਸਾਲ ਤੱਕ ਨਰਗਿਸ ਵਿਦੇਸ਼ ਨਹੀਂ ਜਾ ਸਕੇਗੀ। ਉਸ ਉੱਤੇ ਕਿਸੇ ਸਿਆਸੀ ਜਾਂ ਸਮਾਜਿਕ ਸੰਗਠਨ ਦੇ ਨਾਲ ਜੁੜਨ ਦੀ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ 2 ਸਾਲ ਤੱਕ ਮੋਬਾਈਲ ਵੀ ਨਹੀਂ ਰੱਖ ਸਕੇਗੀ। ਕੈਨੇਡਾ ਦੇ ਬਹੁਤੇ ਖੇਤਰਾਂ ਦੇ ਵਿਚ ਭਾਰੀ ਬਰਫ਼ਬਾਰੀ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਲੱਗਿਆ। ਕਈ ਥਾਵਾਂ ਤੇ 3-3 ਫੁੱਟ ਤੱਕ ਬਰਫ਼ ਜੰਮ ਚੁੱਕੀ ਹੈ। ਸੜਕੀ ਆਵਾਜਾਈ ਦੇ ਵਿਚ ਵੀ ਵਿਘਨ ਹੁਣ ਪੈ ਚੁੱਕਿਆ ਹੈ ਤੇ ਹੁਣ ਹਵਾਈ ਸੇਵਾਵਾਂ ਰੱਦ ਹੋਣ ਲੱਗੀਆਂ ਨੇ। ਕੈਨੇਡਾ ਦੀਆਂ ਬਹੁਤ ਸਾਰੀਆਂ ਘਰੇਲੂ ਹਵਾਈ ਸੇਵਾਵਾਂ ਦੇਣ ਵਾਲੀ ਕੰਪਨੀ ਵੈਸਟ ਜੈਟ ਨੇ ਸ਼ਨੀਵਾਰ ਨੂੰ 87 ਅਤੇ ਐਤਵਾਰ 104 ਉਡਾਣਾਂ ਰੱਦ ਕਰ ਦਿੱਤੀਆਂ। ਇਸੇ ਤਰ੍ਹਾਂ ਹੋਰ ਹਵਾਈ ਕੰਪਨੀਆਂ ਦੇ ਵੱਲੋਂ ਵੀ ਉਡਾਣਾਂ ਰੱਦ ਕਰਨ ਦੇ ਕਾਰਨ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ਤੇ ਫਸ ਗਏ ਨੇ। ਹਵਾਈ ਕੰਪਨੀਆਂ ਨੇ ਯਾਤਰੀਆਂ ਨੂੰ ਅਗਲੇ ਦਿਨਾਂ ਦੇ ਦੌਰਾਨ ਹਾਲਾਤ ਹੋਰ ਖਰਾਬ ਹੋਣ ਬਾਰੇ ਖ਼ਬਰਦਾਰ ਕਰਦਿਆਂ ਕਿਹਾ ਕਿ ਉਹ ਉਡਾਣ ਦੀ ਤਤਕਾਲੀ ਸਥਿਤੀ ਚੈੱਕ ਕੀਤੇ ਬਿਨਾਂ ਘਰੋਂ ਨਿਕਲ ਕੇ ਖਤਰਾ ਸਹਿਣ ਤੋਂ ਪਰਹੇਜ਼ ਕਰਨ। ਦੇਸ਼ ਦੇ ਉੱਤਰੀ ਖੇਤਰ ਦੇ ਕਈ ਹਵਾਈ ਅੱਡੇ ਉਡਾਣ ਭਰਨ ਦੇ ਲਈ ਸੁਰੱਖਿਅਤ ਨਹੀਂ ਰਹੇ। ਹਵਾਈ ਅੱਡਾ ਪ੍ਰਸ਼ਾਸਨ ਨੂੰ ਜਹਾਜ਼ਾਂ ਦੇ ਟੈਕਸੀਵੇ ਅਤੇ ਰਨਵੇ ਤੋਂ ਬਰਫ਼ ਹਟਾਉਣ ਦੇ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ। ਦੇਸ਼ ਦੇ ਵੱਡੇ ਤੇ ਭੀੜ ਭੜੱਕੀ ਵਾਲੇ ਕੌਮਾਂਤਰੀ ਹਵਾਈ ਅੱਡੇ ਵੈਨਕੂਵਰ, ਟੋਰੰਟੋ, ਮੌਂਟਰੀਅਲ ਤੇ ਕੈਲਗਰੀ ਦੇ ਪ੍ਰਬੰਧ ਲੜਖੜਾਉਣ ਲੱਗੇ ਨੇ। ਇੱਥੇ ਉਤਰਨ ਵਾਲੀਆਂ ਕਈ ਕੌਮਾਂਤਰੀ ਉਡਾਣਾਂ ਨੂੰ ਸੁਰੱਖਿਅਤ ਥਾਵਾਂ ਵੱਲ ਮੋੜਿਆ ਗਿਆ। ਹਵਾਈ ਅੱਡਿਆਂ ਨੇੜਲੇ ਹੋਟਲ ਭਰ ਗਏ ਨੇ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਣ ਦੇ ਕਾਰਨ ਉੱਥੇ ਖਾਣ ਪੀਣ ਤੇ ਹੋਰ ਲੋੜੀਂਦੇ ਸਮਾਨ ਦੀ ਘਾਟ ਹੋਣ ਲੱਗੀ ਹੈ। ਕੌਮੀ ਮਾਰਗਾਂ ਤੋਂ ਹਟਵੇਂ ਪੈਂਦੇ ਕਈ ਸ਼ਹਿਰਾਂ ਦੇ ਸੰਪਰਕ ਟੁੱਟਣ ਕਾਰਨ ਹਾਲਾਤ ਹੋਰ ਖਰਾਬ ਹੋਣੇ ਸ਼ੁਰੂ ਹੋ ਗਏ ਨੇ। ਉਧਰ ਭਾਰਤ ਦੇ ਵਿਚ ਤਖਤੂਪੁਰਾ ਦੇ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੀ ਸਿਆਸੀ ਕਾਨਫਰੰਸ ਮੌਕੇ ਕਾਮਰੇਡ ਜੋਗਿੰਦਰ ਸਿੰਘ ਤਖਤੂਪੁਰਾ, ਕਾਮਰੇਡ ਸਤਵੰਤ ਸਿੰਘ ਖੋਟੇ ਅਤੇ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਨੇ ਸਾਰਿਆਂ ਸਿਆਸੀ ਧਿਰਾਂ ਨੂੰ ਗੱਠਜੋੜ ਕਰਕੇ ਭਾਜਪਾ ਨੂੰ ਸੱਤਾ ਚੋਂ ਬਾਹਰ ਕੱਢਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਅੰਦਰ ਭਾਜਪਾ ਵੱਲੋਂ ਲੋਕਾਂ ਦੀ ਭਾਈਚਾਰਕ ਸਾਂਝ ਤੋੜਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ। ਲੋਕ ਵਿਰੋਧੀ ਨੀਤੀਆਂ ਰਾਹੀਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਲੁੱਟਿਆ ਜਾ ਰਿਹਾ, ਕਾਰਪੋਰੇਟਾਂ ਦੇ ਖਜ਼ਾਨੇ ਭਰੇ ਜਾ ਰਹੇ ਨੇ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜੁਮਲੇਬਾਜ਼ੀ ਕਰਦਿਆਂ ਲੁਕਵੇਂ ਢੰਗ ਨਾਲ ਕੰਮ ਦੇ ਕੰਟਰੈਕਟ ਤੋਂ ਬਾਹਰ ਕੀਤੇ ਜਾ ਰਹੇ ਨੇ ਤੇ ਕਾਰਪੋਰੇਟਾਂ ਦੇ ਲਈ ਕਾਮਿਆਂ ਨੂੰ ਲੁੱਟਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ। ਇਸ ਮੌਕੇ ਕਰਮਵੀਰ ਕੌਰ ਬਦਲੀ, ਹਰਭਜਨ ਸਿੰਘ ਬਿਲਾਸਪੁਰ, ਡਾਕਟਰ ਇੰਦਰਵੀਰ ਗਿੱਲ, ਜਗਸੀਰ ਸਿੰਘ ਧੂਲਪੁਰ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਪਰ ਭਾਰਤੀ ਅਮਰੀਕੀ ਦੇ ਸੀਨੀਅਰ ਰਿਪਬਲਿਕਨ ਪਾਰਟੀ ਆਗੂ ਨਿੱਕੀ ਹੇਲੀ ਨੇ ਕਿਹਾ ਕਿ ਉਸਦੀ ਉਪ ਰਾਸ਼ਟਰਪਤੀ ਬਣਨ ਦੇ ਵਿਚ ਕੋਈ ਦਿਲਚਸਪੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪਾਰਟੀ ਦੇ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿਚ ਉਹ ਇਕੋ ਇਕ ਔਰਤ ਹੈ। ਹੇਲੀ ਨੇ ਕਿਹਾ ਕਿ ਉਹ ਵੀ ਅਮਰੀਕੀ ਰਾਸ਼ਟਰਪਤੀ ਬਣਨ ਦੇ ਲਈ ਮੁਹਿੰਮ ਚਲਾ ਰਹੀ ਹੈ ਅਤੇ ਜਿੱਤਣ ਦੇ ਲਈ ਲੜ ਰਹੀ ਹੈ। ਹੇਲੀ ਦੀਆਂ ਟਿੱਪਣੀਆਂ ਆਇਓਵਾ ਕੌਕਸ ਤੋਂ ਪਹਿਲਾਂ ਆਈਆਂ ਨੇ, ਜਿੱਥੇ ਅੱਜ ਤੋਂ ਰਿਪਬਲਿਕਨਾਂ ਤੇ ਡੈਮੋਕਰੇਟਾਂ ਨੇ ਆਪੋ ਆਪਣਾ ਉਮੀਦਵਾਰ ਚੁਣਨ ਦੀ ਲੰਬੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ। ਰਾਸ਼ਟਰਪਤੀ ਚੋਣਾਂ ਇਸ ਸਾਲ 9 ਨਵੰਬਰ ਨੂੰ ਹੋਣਗੀਆਂ। ਗੌਰਤਲਬ ਹੈ ਕਿ ਨਿੱਕੀ ਹੇਲੀ ਸਾਊਥ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਹੈ। ਰਿਪਬਲਿਕਨ ਨੇ ਆਇਓਵਾ ਕੌਕਸ ਤੋਂ ਨਵੰਬਰ